3773 यानी 647-290-3773।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
सत्त सौ सत्तर एएम दे प्यारे प्यारे श्रोतियो, मेरा यानी के डॉक्टर नरेंद्र रवि दा सब नू प्यार भरिया नमस्कार, सलाम अलैकुम, सत श्री अकाल एंड वेरी गुड मॉर्निंग। जिवें कि तुहानू पता ही है कि आपां हर इतवार नू संडे वाले दिन सवेरे 10 बजे तो लैके 11 बजे तक माइंड एंड बॉडी प्रोग्राम लैके मैं तुहाडी सेवा दे विच हाजिर हुन्ना। इस प्रोग्राम दे विच असी बहुत बार स्पिरिचुअल गल्लां डिस्कस करदे आं, डिफरेंट धर्मां दीआं गल्लां करदे आं, उस तो इलावा कुछ पोलिटिकल गल्लां भी कीतीआं जांदीआं ने, इंटरव्यूज भी हुंदीआं ने, सोशल एक्टिविटीज दे बारे भी गल्लबात कीती जांदी है, ते कई बार जिहड़े साडे इंपोर्टेंट फेस्टिवल्स ने उन्हां दे उपर भी असीं गल्लबात करदे आं। जिवें कि तुहानूं पता ही है कि अज फादर्स डे दुनिया दे 111 देशां दे विच मनाया जा रहा है। अज आपां हल्के फुलके ढंग दे नाल फादर्स डे दे उत्ते गल्लबात करांगे। जे तुसी भी कुछ अपने फादर दे बारे गल्लबात करनी है, कोई सुनेहा देना है, यू आर मोर देन वेलकम, स्टूडियो च कॉल कर लो 416-620-1778 416-620-1778। अपने फादर नूं तुसी गुड विशेज देनी है, कोई एक्सपीरियंस साझा करना है, यू आर मोर देन वेलकम। पर बिफोर आई स्टार्ट दिस टॉपिक फादर्स डे दे उत्ते, मैं तुहानू दसना चाहना कि जिहड़ा प्रोग्राम है ये अरफा मुजफ्फर जी दे सहयोग दे नाल उन्हां दे ताबुन दे नाल पेश कीता जांदा है। जिवें कि मैं हमेशा इको गल दी बेनती करना कि जे तुसी कोई भी प्रॉपर्टी खरीदनी है जां कोई प्रॉपर्टी बेचनी है, भावें ओह तुहाडा दुकान है, भावें ओह मकान है, भावें ओह फार्म हाउस है, भावें कोई बिजनेस है, व्हाटसोएवर, उदे लई एक गल अपने दिमाग दे विच चंगी तरह बिठा लो कि कदे भी पहले बंदे नू बुला के तुसी उदे नाल फाइनल डिसीजन ना करो, फाइनल डील ना करो, कर ले उसे नाल ही इन्नी भी की काली है। तुसी एक दो दिनां दे विच ही एक बंदा, दो बंदे, तीन बंदे, चार बंदे, पंज बंदे बुलाओ, तुसी कहो भी अज ही आ जा, वह आउणगे क्योंकि उन्होंने पैसे बनाने ने। ਉਨ੍ਹਾਂ ਨਾਲ ਜਦੋਂ ਤੁਸੀਂ ਗੱਲਬਾਤ ਕਰੋਗੇ ਹੋਰ ਬੰਦਿਆਂ ਨਾਲ ਵੀ, ਇੱਕ ਤਾਂ ਤੁਹਾਨੂੰ ਇਹ ਗੱਲ ਦਾ ਵਿਸ਼ਵਾਸ ਵੱਧ ਜੂ ਕਿ ਜਿਹੜੇ ਬੰਦੇ ਨਾਲ ਮੈਂ ਪਹਿਲਾਂ ਡੀਲ ਕਰ ਰਿਹਾ ਉਹ ਵਾਕਈ ਸਹੀ ਹੈ ਕਿ ਨਹੀਂ। ਦੂਜੀ ਗੱਲ, ਤੁਹਾਨੂੰ ਵੇਚਣ ਦੇ ਸਬੰਧੀ ਜਾਂ ਖਰੀਦਣ ਦੇ ਸਬੰਧੀ ਕਈ ਕੰਪਲੀਕੇਸ਼ਨਸ ਹੁੰਦੀਆਂ ਨੇ, ਕਈ ਗੱਲਾਂ ਦੀ ਕਲੈਰਿਟੀ ਨਹੀਂ ਹੁੰਦੀ। ਜਦੋਂ ਤੁਸੀਂ 3-4-5 ਬੰਦਿਆਂ ਨੂੰ ਪੁੱਛਦੇ ਹੋ ਤਾਂ ਤੁਹਾਨੂੰ ਉਸ ਪ੍ਰੋਬਲਮ ਦੇ ਬਾਰੇ, ਉਸ ਇਸ਼ੂ ਦੇ ਬਾਰੇ ਵਧੇਰੇ ਚੰਗੀ ਤਰ੍ਹਾਂ ਗਿਆਨ ਹੋ ਜਾਂਦਾ ਹੈ। ਫੇਰ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਬੰਦਾ ਗੋਲ ਮੋਲ ਗੱਲਾਂ ਕਰਦਾ, ਕਿਹੜਾ ਬੰਦਾ ਸਪਸ਼ਟ ਤੇ ਸਾਫ਼ ਜਵਾਬ ਦਿੰਦਾ। ਕਿਉਂਕਿ ਅੱਜ ਦਾ ਜਿਹੜਾ ਜ਼ਮਾਨਾ ਹੈ ਨਾ, ਉਹ ਕਲਯੁਗ ਨਹੀਂ, ਮੇਰੇ ਮੁਤਾਬਕ ਇਹ ਛਲ ਯੁਗ ਹੈ। ਕਲਯੁਗ ਚ ਤਾਂ ਪਤਾ ਹੁੰਦਾ ਸੀ ਵੀ ਆਹ ਬੰਦਾ ਠੱਗ ਹੈ, ਬੰਦਾ ਇਮਾਨਦਾਰ ਹੈ, ਚੰਗਾ ਹੈ, ਮਾੜਾ ਹੈ। ਪਰ ਜਿਹੜਾ ਅੱਜ ਛਲ ਯੁਗ ਹੈ ਨਾ, ਜਿਹੜਾ ਸਾਨੂੰ ਬਾਹਲਾ ਵਧੀਆ ਲੱਗੇ ਪਤਾ ਉਦੋਂ ਹੀ ਲੱਗਦਾ ਜਦੋਂ ਡੰਗ ਮਾਰ ਜਾਂਦਾ। ਸੋ ਇਸ ਕਰਕੇ ਮੈਂ, ਕਿਉਂਕਿ ਸਾਡੇ ਵੀ ਡੰਗ ਕਈ ਵੱਜੇ ਨੇ, ਆਪਣੇ ਪੰਜਾਬੀ ਭਰਾਵਾਂ ਨੇ ਹੀ ਮਾਰੇ ਨੇ, ਸੋ ਉਸ ਗੱਲ ਦਾ ਮੇਰੇ ਦਿਮਾਗ ਤੇ ਪੱਕਾ ਯਕੀਨ ਹੈ, ਤੇ ਮੈਂ ਇਸੇ ਕਰਕੇ ਤੁਹਾਨੂੰ ਵੀ ਬੇਨਤੀ ਕਰਦਾ ਵੀ ਕਦੇ ਪਛਤਾਉਣਾ ਨਾ ਪਵੇ। ਸੋ ਇਸ ਕਰਕੇ ਬਿਜ਼ਨਸ ਦੇ ਵਿੱਚ ਪਹਿਲਾਂ ਹੀ ਥੋੜੀ ਕੋਰੀ ਕਰਾਰੀ ਗੱਲ ਕਰ ਲਓ, ਉਸ ਤੋਂ ਬਾਅਦ ਜਦੋਂ ਤੁਸੀਂ ਡਿਸੀਜਨ ਕਰੋਗੇ ਫੇਰ ਤੁਸੀਂ ਪਛਤਾਉਂਦੇ ਨਹੀਂ ਤਾਂ ਅਸੀਂ ਅੱਖਾਂ ਮੀਚ ਕੇ ਕਈ ਵਾਰੀ ਕਿਸੇ ਦੇ ਯਕੀਨ ਕਰ ਲੈਂਦੇ ਹਾਂ, ਜਦੋਂ ਸਾਲ, ਦੋ ਸਾਲ, ਤਿੰਨ ਸਾਲ ਬਾਅਦ ਪਤਾ ਲੱਗਦਾ ਵੀ ਇਹਦਾ ਚੰਗੀ ਤਰ੍ਹਾਂ ਲੁੱਟ ਕੇ ਲੈ ਗਿਆ, ਪੂਰੀ ਦੀ ਪੂਰੀ ਕਮਿਸ਼ਨ ਹੀ ਖਾ ਗਿਆ, ਫਿਰ ਉਹ ਕਾਨੂੰਨੀ ਗੱਲਾਂ ਕਰਦੇ ਨੇ ਵੀ ਕਾਨੂੰਨ ਦੇ ਮੁਤਾਬਕ ਤਾਂ ਹੀ ਹੈ ਜੀ, ਆਪਾਂ ਤਾਂ ਪ੍ਰੈਕਟੀਕਲ ਦੇਖਣੀ ਹੈ। ਸੋ ਪ੍ਰੈਕਟੀਕਲ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਕਿ ਵਧੀਆ ਡੀਲ ਨਹੀਂ ਦਿੱਤੀ, ਪੈਸੇ ਵੀ ਸਾਰੇ ਆਪ ਖਾ ਗਏ, ਮੈਨੂੰ ਤਾਂ ਕੋਈ ਦਿੱਤਾ ਹੀ ਨਹੀਂ, ਮੈਨੂੰ ਤਾਂ ਸੋਫੇ 'ਚ ਹੀ ਕੰਮ ਸਾਰ ਗਿਆ, ਮੇਰੇ ਤਾਂ ਗੋਡੇ ਹੱਥ ਲਾ ਕੇ ਕੰਮ ਸਾਰ ਗਿਆ, ਫਿਰ ਉਦੋਂ ਪਛਤਾਉਣ ਦੀ ਕੋਈ ਲੋੜ ਨਹੀਂ। ਕਹਿੰਦੇ ਨਹੀਂ ਹੁੰਦੇ ਜਿਹੜਾ ਥੱਪੜ ਸਾਨੂੰ ਹਾਰਨ ਤੋਂ ਬਾਅਦ ਪਤਾ ਲੱਗੇ ਆਪਣੇ ਮੂੰਹ ਤੇ ਹੀ ਮਾਰ ਲਓ, ਫਿਰ ਆਪਣਾ ਹੀ ਕਸੂਰ ਹੈ। ਸੋ ਇਸੇ ਕਰਕੇ ਮੈਂ ਤੁਹਾਨੂੰ ਇਹ ਗੱਲ ਬੇਨਤੀ ਕਰਦਾ ਕਿ ਤੁਸੀਂ ਪੈਸਿਆਂ ਦਾ ਮਾਮਲਾ ਕੋਰੇ ਹੋ ਕੇ 3-4-5 ਬੰਦਿਆਂ ਨੂੰ ਬੁਲਾਓ, ਉਸ ਤੋਂ ਬਾਅਦ ਫੈਸਲਾ ਕਰੋ। ਤੇ ਉਹਦੇ ਵਿਚ ਸਿਰਫ ਮੈਂ ਇੱਕ ਨਾਂ ਰਿਕਮੈਂਡ ਕਰਦਾ, ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਮੈਂ ਨਹੀਂ ਕਿਹਾ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਕੰਮ ਦਿਓ, ਬਿਲਕੁਲ ਨਹੀਂ ਕਿਹਾ, ਪਰ ਗੱਲਬਾਤ ਤਾਂ ਕਰ ਲਓ, ਫੇਰ ਹੀ ਪਤਾ ਲੱਗੂਗਾ ਗਧੇ ਤੇ ਘੋੜੇ 'ਚ ਕੀ ਫਰਕ ਹੈ। 19 ਤੇ 21 ਦਾ ਕਹਿ ਦਿੰਦੇ ਸਾਰੇ ਹੀ ਫਰਕ ਨੇ, ਇੱਥੋਂ ਪਤਾ ਲੱਗੂਗਾ ਕਿ 19 ਤੇ 22 ਕੀ ਫਰਕ ਹੈ। ਇਹਨਾਂ ਦੀ ਗੱਲਬਾਤ ਕਰਨ ਦਾ ਤੁਹਾਨੂੰ ਜੇ ਤੁਹਾਨੂੰ ਲੱਗ ਜੇ ਕਿ ਵਾਕਈ ਜੋ ਕੁਛ ਇਹ ਬਾਕੀ ਕਹਿੰਦੇ ਨੇ ਉਹ ਗੋਲਮੋਲ ਗੱਲਾਂ ਕਰਦੇ ਨੇ, ਸਪਸ਼ਟ ਗੱਲਾਂ ਕਰਦੇ ਨੇ, ਸਾਡੇ ਪੈਸੇ ਵੀ ਢੇਰ ਸਾਡੇ ਨਾਲ, ਤੁਹਾਡੀ ਆਤਮਾ ਵੀ ਕਹੇ ਕਿ ਇਹ ਲੇਡੀ ਵਧੀਆ, ਉਹ 'ਚ ਨਾ ਜਾਓ ਵੀ ਇਹ ਪਾਕਿਸਤਾਨ ਤੋਂ ਹੈ, ਇੰਡੀਆ ਤੋਂ ਹੈ, ਪੰਜਾਬ ਤੋਂ ਹੈ, ਅਫਗਾਨਿਸਤਾਨ ਤੋਂ ਹੈ। ਇਨਸਾਨ ਪਰਮਾਤਮਾ ਨੇ ਬਣਾਏ ਨੇ, ਤੇ ਜਦੋਂ ਇਨਸਾਨ ਪਰਮਾਤਮਾ ਨੇ ਬਣਾਏ ਤੇ ਅਸੀਂ ਉਹਦੇ ਉੱਤੇ ਮੋਹਰਾਂ ਲਾਤੀਆਂ ਵੀ ਇਹ ਪਾਕਿਸਤਾਨੀ ਹੈ, ਇੰਡੀਅਨ ਹੈ, ਅਫਗਾਨਿਸਤਾਨੀ ਹੈ, ਮੁਸਲਮਾਨ ਹੈ, ਹਿੰਦੂ ਹੈ, ਜੱਟ ਹੈ, ਇਹ ਸਰਦਾਰ ਹੈ, ਨਹੀਂ ਨਹੀਂ ਨਹੀਂ, ਪਰਮਾਤਮਾ ਨੇ ਕੋਈ ਜਾਤ ਪਾਤ ਨਹੀਂ ਬਣਾਈ। ਉੱਥੇ ਤਾਂ ਅਮਲਾਂ ਦੇ ਉੱਤੇ ਨਵੇੜੇ ਹੋਣੇ ਨੇ, ਉੱਥੇ ਤਾਂ ਸਾਡੇ ਐਕਸ਼ਨ ਦੇਖੇ ਜਾਣੇ ਨੇ। ਉੱਥੇ ਕਿਸੇ ਨੇ ਨਹੀਂ ਦੇਖਣਾ ਵੀ ਇੰਡੀਆ ਤੋਂ ਆਇਆ ਤੇ ਚਲੋ ਜੀ ਇਹਨੂੰ ਸਵਰਗ ਭੇਜ ਦਿਓ ਤੇ ਪਾਕਿਸਤਾਨ 'ਚ ਨਰਕ ਭੇਜ ਦਿਓ, ਇਸ ਤਰ੍ਹਾਂ ਦੀਆਂ ਕੋਈ ਗੱਲਾਂ ਨਹੀਂ ਹੋਣੀਆਂ। ਉੱਥੇ ਸਾਡੇ ਕੰਮ ਦੇਖੇ ਜਾਂਦੇ, ਤੇ ਜਿਹੜਾ ਬੰਦਾ ਰੱਬ ਦੀ ਬੰਦਗੀ ਤੋਂ ਡਰਦਾ, ਜਿਹੜਾ ਬੰਦਾ ਖੁਦਾ ਦੇ ਖੌਫ ਦੇ ਵਿੱਚ ਰਹਿੰਦਾ, ਉਹ ਕਦੇ ਗਲਤ ਕੰਮ ਨਹੀਂ ਕਰਦਾ। ਇਸੇ ਕਰਕੇ ਮੈਂ ਕਹਿ ਰਿਹਾ ਕਿ ਅਰਫਾ ਮੁਜ਼ੱਫਰ ਜੀ ਨਾਲ ਗੱਲਬਾਤ ਕਰ ਲਓ, ਜੇ ਤੁਹਾਨੂੰ ਲੱਗੇ ਬਹੁਤ ਵਧੀਆ ਇਹਨਾਂ ਨੂੰ ਦੇ ਦਿਓ, ਨਹੀਂ ਤਾਂ ਭਾਈ ਜਿੱਥੇ ਤੁਹਾਡਾ ਜੀ ਕਰਦਾ ਉੱਥੇ ਦੇ ਦਿਓ, ਘੱਟੋ ਘੱਟ ਯਕੀਨ ਤਾਂ ਹੋਜੂ ਨਾ ਤੁਹਾਨੂੰ। ਫੋਨ ਨੰਬਰ ਹੈ ਫੋਨ ਕਰਨ ਦੇ ਲਈ ਅਰਫਾ ਜੀ ਨੂੰ, 6478986245, 6478986245 ਇਹਨਾਂ ਦਾ ਨੰਬਰ ਹੈ। ਜੇ ਕਿਤੇ ਭੁੱਲ ਜਾਓ ਤਾਂ ਜਿਹੜੇ ਸਟੇਸ਼ਨ ਤੇ ਮੈਂ ਬੈਠਾ 770 ਤੇ, ਜਿਹਦਾ ਮੈਂ ਨੰਬਰ ਤੁਹਾਨੂੰ ਅੱਗੇ ਵੀ ਦੱਸਿਆ, 416-620-1778, ਕਿਸੇ ਦਾ ਵੀ ਪ੍ਰੋਗਰਾਮ ਹੋਵੇ ਤੁਸੀਂ ਉਹਨਾਂ ਕੋਲ ਅਰਫਾ ਜੀ ਦਾ ਸੈੱਲ ਨੰਬਰ ਦੇ ਦਿਓ, ਤੁਹਾਨੂੰ ਦੇ ਦੇਣਗੇ, ਗੱਲਬਾਤ ਕਰ ਲਓ। ਜੇ ਤੁਹਾਨੂੰ ਬਹੁਤ ਵਧੀਆ ਲੱਗਣ ਇਹਨਾਂ ਨੂੰ ਕੰਮ ਦੇ ਦਿਓ, ਪਰ ਇੱਕ ਵਾਰੀ ਜੇ ਦੇ ਦਿਓਗੇ ਨਾ ਹਮੇਸ਼ਾ ਇਹਨਾਂ ਦੀ ਬਣ ਜਾਓਗੇ, ਇਹ ਗੱਲ ਦੀ ਮੈਂ ਗਰੰਟੀ ਕਰਦਾ। ਜੇ ਕੋਈ ਤੁਹਾਨੂੰ ਲੱਗੇ ਵੀ ਤੁਹਾਡਾ ਹੇਰਾ ਫੇਰੀ ਹੋਊਗੀ, ਕਹਿੰਦੇ ਕੁਛ ਸੀਗੇ, ਤੁਹਾਨੂੰ ਮੇਰਾ ਪਤਾ, ਮੇਰਾ ਅੱਡਾ ਵੀ ਪਤਾ, ਜਦੋਂ ਮਰਜ਼ੀ ਆ ਜਾਓ, ਮੈਂ ਚੈੱਕ ਲਿਖ ਦੂੰ ਇਹਨਾਂ ਦੇ ਬਿਹਾਫ ਤੇ, ਕਿਉਂਕਿ ਮੈਂ ਇਹਨਾਂ ਨਾਲ ਡੀਲ ਕੀਤਾ। ਇਹ ਦਵੰਨੀ ਦੀ ਹੇਰਾ ਫੇਰੀ ਦੇ ਰਵਾਦਾਰ ਨਹੀਂ, ਕੰਟੈਂਟਮੈਂਟ ਹੈ, ਸਾਫ਼ ਸੁਥਰੇ ਨੇ, ਪ੍ਰਿੰਸੀਪਲ ਦੇ ਉੱਤੇ ਨੇ, ਤੁਹਾਨੂੰ ਕਾਫ਼ੀ ਪੈਸੇ ਬਚਾ ਕੇ ਵੀ ਦੇਣਗੇ। ਸੋ ਇਹੀ ਮੇਰੀ ਬੇਨਤੀ ਹੈ, ਬਾਕੀ ਤੁਸੀਂ ਮਾਲਕੋ ਜੀ ਜਿੱਥੇ ਮਰਜ਼ੀ ਜਾਓ, ਜਿੱਥੇ ਮਰਜ਼ੀ ਕਰੋ, ਨਾ ਬੁਲਾਓ, ਮੈਂ ਤਾਂ ਕੁਛ ਨਹੀਂ, ਮੈਂ ਤਾਂ ਸਿਰਫ ਤੁਹਾਨੂੰ ਇੱਕ ਸਲਾਹੀ ਦਿੱਤੀ ਆ, ਉਹ ਵੀ ਮੁਫ਼ਤ, ਤੇ ਅਰਫਾ ਜੀ ਨੇ ਮੈਨੂੰ ਕੋਈ ਪੈਸੇ ਨਹੀਂ ਦਿੱਤੇ, ਕਦੇ ਨਹੀਂ ਕਿਹਾ ਇਮਾਨਦਾਰੀ ਨਾਲ ਕਿ ਮੇਰੀ ਤੁਸੀਂ ਐਡ ਕਰੋ ਜਾਂ ਮੇਰੇ ਬਾਰੇ ਕੁਛ ਬੋਲੋ, ਕਿਉਂਕਿ ਉਹ ਹੈ ਸ਼ੀ ਸੋ ਵੰਡਰਫੁਲ ਲੇਡੀ, ਤੇ ਮੈਨੂੰ ਅਸੀਂ ਨਿੰਦਿਆ ਤਾਂ ਕਰੀ ਜਾਂਦੇ, ਕਿਹਦੀ ਨਹੀਂ ਕਰਦੇ ਸੀ, ਹਰ ਵਕਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਨੁਕਸੀ ਕੱਢੀ ਜਾਂਦੇ ਹਾਂ। ਜੇ ਕੋਈ ਚੰਗਾ ਬੰਦਾ ਉਹਦੀ ਕੋਈ ਤਾਰੀਫ ਵੀ ਕਰਦੀ, ਦੋ ਸ਼ਬਦ, ਇਸੇ ਕਰਕੇ ਮੇਰਾ ਫਰਜ਼, ਮੈਂ ਆਪਣਾ ਫਰਜ਼ ਸਮਝਦਾ ਕਿ ਮੈਂ ਉਹਨਾਂ ਨਾਲ ਡੀਲ ਕੀਤਾ ਤਾਂ ਮੈਂ ਸ਼ਬਦ ਕਹਿ ਦਾ ਨਾ, ਬਾਕੀ ਤੁਸੀਂ ਜੋ ਕਹਿੰਦੇ ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ, ਸੋ ਫਿਰ ਤੁਹਾਨੂੰ ਪਤਾ ਲੱਗ ਹੀ ਜਾਊਗਾ। ਸੋ ਰੀਅਲ ਸਟੇਟ ਦੇ ਬਾਰੇ ਅਰਫਾ ਮੁਜ਼ੱਫਰ ਜੀ ਦਾ ਨਾਂ ਯਾਦ ਰੱਖੋ, 6478986245 ਉਹਨਾਂ ਦਾ ਫੋਨ ਨੰਬਰ ਹੈ। ਚਲੋ ਆਪਾਂ ਫਾਦਰਸ ਡੇ ਦੇ ਉੱਤੇ ਗੱਲਬਾਤ ਕਰਾਂਗੇ, ਥੋੜੀ ਜਿਹੀ ਇੰਟਲੈਕਚੁਅਲ ਵੀ ਕਰਾਂਗੇ, ਵੱਖ ਵੱਖ ਕੰਟਰੀਆਂ ਦੀ ਵੀ ਕਰਾਂਗੇ, ਆਪਣੇ ਉਹਨਾਂ ਦੀਆਂ ਚੰਗੀਆਂ ਐਗਜ਼ਾਮਪਲਾਂ ਵੀ ਦਿਆਂਗੇ ਜੋ ਜ਼ਿੰਦਗੀ 'ਚ ਵਾਪਰੀਆਂ, ਜੋ ਕੁਛ ਮੇਰੇ ਨਾਲ ਵਾਪਰੀਆਂ ਉਹ ਵੀ ਦਿਆਂਗੇ, ਜੋ ਕੁਛ ਲੋਕਾਂ ਨਾਲ ਸੁਣੀਆਂ ਨੇ ਉਹ ਵੀ ਦੱਸਾਂਗੇ। ਫਾਦਰ ਡੇ ਤੁਸੀਂ ਵੀ ਕੋਈ ਵਿਚਾਰ ਦੇਣੇ ਨੇ ਜ਼ਰੂਰ ਆਪਣਾ ਫੋਨ ਕਰ ਲਓ, 416-620-1778। ਸੋ ਬਿਫੋਰ ਆਈ ਸਟਾਰਟ ਦਿਸ ਟੌਪਿਕ, ਲੈਟਸ ਹੀਅਰ ਦਾ ਫਸਟ ਸੌਂਗ।
ਪੱਟੇ ਹੋ ਵਿਆਹੀਆਂ ਵਾਲੇ ਪੈਰ, ਹੱਸਦੇ ਸੀ ਲੋਕ ਕਦੇ ਗਿਆ ਨੀ ਇਹ ਸ਼ਹਿਰ,
ਹੱਸਦੇ ਸੀ ਲੋਕ ਕਦੇ ਗਿਆ ਨੀ ਇਹ ਸ਼ਹਿਰ।
ਭੁੱਲਦੇ ਨੀ ਪੱਟੇ ਹੋ ਵਿਆਹੀਆਂ ਵਾਲੇ ਪੈਰ, ਹੱਸਦੇ ਸੀ ਲੋਕ ਕਦੇ ਗਿਆ ਨੀ ਇਹ ਸ਼ਹਿਰ। ਕੁੜਤਾ ਪਜਾਮਾ ਵੀ ਪ੍ਰੈਸ ਨੀ ਸੀ ਪਾਉਂਦਾ, ਕਹਿੰਦੇ ਪਤਾ ਨੀ ਉਹ ਕਿੱਦਾਂ ਦੀ ਡਰੈਸ ਪਾਉਣੀ ਹੈ। ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ, ਮੇਰਾ ਸੁਪਨਾ ਮੈਂ ਇਹਨੂੰ ਦੁਨੀਆ ਕਮਾਉਣੀ ਹੈ। ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ, ਮੇਰਾ ਸੁਪਨਾ ਮੈਂ ਇਹਨੂੰ ਦੁਨੀਆ। ਮੈਨੂੰ ਪਤਾ ਇਹਨੇ ਸਾਨੂੰ ਕਿਵੇਂ ਪਾਲਿਆ, ਮਸਾਈ ਸੀ ਚੱਲਦਾ ਗੁਜ਼ਾਰਾ ਕਰਦਾ, ਦੇ ਦੇਵੀ ਮੌਤ ਤੂੰ ਗਰੀਬੀ ਨਾ ਦਵੀ, ਦੇਖਿਆ ਮੈਂ
ਵੇਖੀ ਅਰਦਾਸਾਂ ਕਰਦਾ ਮੈਨੂੰ ਪਤਾ ਇਹਨੇ ਸਾਨੂੰ ਕਿਵੇਂ ਪਾਲਿਆ ਮਸਾਂ ਹੀ ਸੀ ਗੱਲ ਦਾ ਲੰਮੀ ਕਰੀ ਮੇਰਾ ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ ਮੇਰਾ ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ ਹੱਥ ਫੜ ਕਹਿੰਦਾ ਰੱਖੀ ਤੂੰ ਖਿਆਲ ਪੁੱਤ ਮੇਰੀ ਪੱਗ ਦਾ ਨਸ਼ੇ ਪੱਤੇ ਵੱਲੋਂ ਪੁੱਤ ਦੂਰ ਹੀ ਰੱਖੀ ਤਿਲਕ ਦੇ ਪੈਰ ਦਾ ਪਤਾ ਨੀ ਲੱਗਦਾ ਸੁਪਨਾ ਮੈਂ ਇਹਨੂੰ ਦੁਨੀਆ ਕਮਾਉਣੀ ਹੈ ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ ਮੇਰਾ ਸੁਪਨਾ ਮੈਂ ਇਹਨੂੰ ਦੁਨੀਆ ਕਮਾਉਣੀ ਹੈ ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ ਮੇਰਾ ਸੁਪਨਾ ਮੈਂ ਇਹਨੂੰ ਦੁਨੀਆ ਕਮਾਉਣੀ ਹੈ ਸੁਪਨਾ ਮੈਂ ਇਹਨੂੰ ਦੁਨੀਆ ਕਮਾਉਣੀ ਹੈ ਅਮਰਦੀਪ ਰੱਖਿਆ ਪਿੰਡ ਵਾਲੇ ਸਾਰੇ ਮੈਨੂੰ ਅੰਬਾ ਕਹਿੰਦੇ ਸੀ ਦਿਲ ਦਾ ਉਹ ਰਾਜਾ ਭਾਵੇਂ ਘਰ ਚ ਗਰੀਬੀ ਸੀ ਲੋਕਾਂ ਨਾਲ ਲੜੇ ਜਦੋਂ ਪੁੱਠਾ ਨਾਮ ਲੈਂਦੇ ਸੀ ਬਾਪੂ ਨੇ ਤਾਂ ਸ਼ੌਂਕ ਨਾ ਸੀ ਨਾਂ ਰੱਖਿਆ ਤੇ ਬੱਲਾਂ ਵਾਲੇ ਸਾਰੇ ਮੈਨੂੰ ਅੰਬਾ ਕਹਿੰਦੇ ਸੀ ਦਿਲ ਦਾ ਉਹ ਰਾਜਾ ਭਾਵੇਂ ਘਰ ਚ ਗਰੀਬੀ ਸੀ ਲੋਕਾਂ ਨਾਲ ਲੜੇ ਜਦੋਂ ਪੁੱਠਾ ਨਾਮ ਲੈਂਦੇ ਸੀ ਪੁੱਠੇ ਨਾਲ ਤੂੰ ਵੇਖੀ ਮੇਰੇ ਦਿਨ ਸਿੱਧੇ ਆਉਂਦੇ ਹੁਣ ਲੰਮੀ ਮੇਰੇ ਫੈਨਾਂ ਦੀ ਲਿਸਟ ਆਉਣੀ ਹੈ ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ ਮੇਰਾ ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ ਮੇਰਾ ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ ਮੇਰਾ ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ
ਸੱਤ ਸੌ ਸੱਤਰ AM ਦੇ ਪਿਆਰੇ ਪਿਆਰੇ ਸਰੋਤਿਓ ਇੱਕ ਵਾਰ ਫਿਰ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਅੱਜ ਆਪਾਂ ਫਾਦਰਸ ਡੇ ਨੂੰ ਮਨਾਉਣ ਜਾ ਰਹੇ ਹਾਂ ਜਿਹਦੇ ਵਿੱਚ ਆਪਾਂ ਥੋੜੀ ਜਿਹੀ ਇਹਦੀ ਹਿਸਟਰੀ ਦੇ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਕਿਉਂ ਮਨਾਇਆ ਜਾਂਦਾ ਕਦੋਂ ਸ਼ੁਰੂ ਹੋਇਆ ਸੀ ਮਦਰਸ ਡੇ ਅਤੇ ਫਾਦਰਸ ਡੇ ਦੇ ਵਿੱਚ ਕੀ ਫਰਕ ਹੈ ਸੋ ਇਹ ਸਾਰੀਆਂ ਗੱਲਾਂ ਫਿਰ ਸਾਡੇ ਫਾਦਰ ਨੇ ਸਾਡੇ ਲਈ ਕੀ ਕੀਤਾ ਚੰਗੀਆਂ ਗੱਲਾਂ ਤੇ ਅਸੀਂ ਉਹਦੇ ਲਈ ਕੀ ਕਰਦੇ ਹਾਂ ਉਹ ਵੀ ਗੱਲਾਂ ਅਸੀਂ ਯਾਦ ਕਰਾਂਗੇ ਜੇ ਤੁਸੀਂ ਵੀ ਮੈਨੂੰ ਕੋਈ ਰੇਡੀਓ ਸਟੇਸ਼ਨ ਤੇ ਆਪਣਾ ਮੈਸੇਜ ਦੇਣਾ ਵੈਲ ਵਿਸ਼ਿਸ ਗੁੱਡ ਵਿਸ਼ਿਸ ਦੇਣੀ ਹੈ ਆਪਣੇ ਫਾਦਰ ਨੂੰ ਜਾਂ ਗ੍ਰੈਂਡ ਫਾਦਰ ਨੂੰ ਜਾਂ ਸਟੈਪ ਫਾਦਰ ਨੂੰ ਜਾਂ ਧਰਮ ਦੇ ਫਾਦਰ ਨੂੰ ਜਿਸ ਨੂੰ ਵੀ ਸਹੁਰੇ ਨੂੰ ਤਾਂ ਤੁਸੀਂ ਰੇਡੀਓ ਸਟੇਸ਼ਨ ਤੇ ਕਾਲ ਕਰ ਸਕਦੇ ਹੋ 6474161 6201778 ਸੋਰੀ ਮੈਂ ਭੁੱਲ ਗਿਆ ਸੀ 416-620-1778 ਮੇਰੇ ਕੋਲ ਇੱਕ ਲਾਈਨ ਹੈ ਆਪਾਂ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਉਹ ਲਾਈਨ ਲੈ ਲਈਏ ਹੈਲੋ ਹਾਂਜੀ ਹੈਲੋ ਮੇਰੇ ਖਿਆਲ ਚ ਲਾਈਨ ਦੇ ਵਿੱਚ ਥੋੜੀ ਗੜਬੜ ਹੈ ਕਿਉਂਕਿ ਚਲੋ ਜਦੋਂ ਲਾਈਨ ਆ ਗਈ ਉਦੋਂ ਗੱਲ ਕਰ ਲਾਂਗੇ ਕਿਉਂਕਿ ਮੈਂ ਤਾਂ ਲਾਈਵ ਤੇ ਬੈਠਾ ਸੋ ਫਾਦਰਸ ਡੇ ਕਹਿੰਦੇ ਕਿਹਨੂੰ ਨੇ ਫਾਦਰਸ ਡੇ ਦਾ ਮਤਲਬ ਇਹ ਹੈ ਕਿ ਅੱਜ ਦੇ ਦਿਨ ਅਸੀਂ ਫਾਦਰ ਨੂੰ ਐਕਨੋਲੇਜ ਕਰਦੇ ਹਾਂ ਐਪਰੀਸ਼ੀਏਟ ਕਰਦੇ ਹਾਂ ਉਹਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਰੋਲ ਹੈ ਟੂ ਐਕਨੋਲੇਜ ਐਂਡ ਐਪਰੀਸ਼ੀਏਟ ਦਾ ਰੋਲ ਆਫ ਫਾਦਰ ਇਨ ਅਵਰ ਲਾਈਫ ਔਨ ਦਿਸ ਡੇ children get a chance to make their father feel special. ਕਿ ਆਪਣੇ ਬਾਪ ਨੂੰ ਅੱਜ ਸਪੈਸ਼ਲ ਵੀ ਸਾਡਾ ਫਾਦਰ ਬਹੁਤ ਸਪੈਸ਼ਲ ਅੱਜ ਦੇ ਦਿਨ ਉਹਦੇ ਲਈ ਅਸੀਂ ਕੀ ਜੈਸਚਰ ਕਰਦੇ ਹਾਂ ਦੀਸ ਜੈਸਚਰਸ ਕੈਨ ਬੀ ਇਮੋਸ਼ਨਲ ਦੀਸ ਜੈਸਚਰਸ ਕੈਨ ਬੀ ਮੈਂਟਲ ਔਰ ਈਵਨ ਫਾਈਨੈਂਸ਼ੀਅਲ ਤਿੰਨ ਤਰ੍ਹਾਂ ਦੀਆਂ ਅਸੀਂ ਫਾਦਰ ਨੂੰ ਜਦੋਂ ਸਪੈਸ਼ਲ ਡੇ ਅੱਜ ਮਨਾਉਣੇ ਆ ਉਹਨੂੰ ਕਹਿੰਦੇ ਹਾਂ ਵੀ ਤੂੰ ਸਾਡੇ ਲਈ ਸਪੈਸ਼ਲ ਹੈ ਉਹ ਤਿੰਨ ਤਰੀਕਿਆਂ ਨਾਲ ਇੱਕ ਇਮੋਸ਼ਨਲ ਇਮੋਸ਼ਨਲ ਦਾ ਕੀ ਮਤਲਬ ਹੈ ਤੁਸੀਂ ਉਹਨੂੰ ਟੈਲੀਫੋਨ ਕਰਦੇ ਹੋ ਜਿੱਥੇ ਵੀ ਬੈਠੇ ਹੋ ਤੇ ਦੱਸਦੇ ਹੋ ਥੋੜਾ ਰੋਂਦੇ ਹੋ ਕਿ ਪਾਪਾ ਜੀ ਡੈਡੀ ਜੀ ਬਾਪੂ ਜੀ ਤੂੰ ਮੇਰੇ ਲਈ ਆਹ ਕੀਤਾ ਮੈਂ ਤਾਂ ਤੇਰੇ ਲਈ ਕੁਛ ਕਰ ਨਹੀਂ ਸਕਿਆ ਮੈਨੂੰ ਉਹ ਦਿਨ ਕਿਵੇਂ ਭੁੱਲ ਸਕਦੇ ਨੇ ਜਦੋਂ ਤੂੰ ਮੇਰੇ ਲਈ ਕੀਤਾ ਤੇ ਮੈਂਟਲੀ ਕੁਛ ਲਿਖ ਕੇ ਉਹ ਨਹੀਂ ਜਿਹੜੇ ਬਾਜ਼ਾਰਾਂ ਚ ਕਾਰਡ ਮਿਲਦੇ ਨੇ ਉਹ ਤਾਂ ਬਿਜ਼ਨਸ ਹੈ ਮੈਂਟਲੀ ਜੋ ਤੁਹਾਡਾ ਐਕਸਪੀਰੀਅੰਸ ਹੈ ਟੁੱਟੀ ਫੁੱਟੀ ਪੰਜਾਬੀ ਅੰਗਰੇਜ਼ੀ ਜੋ ਭੇਜਦੇ ਹੋ ਉਹਨੂੰ ਮੈਂਟਲ ਕਿਹਾ ਜਾਂਦਾ ਤੇ ਤੀਜੀ ਫਾਈਨੈਂਸ਼ੀਅਲ ਕਿ ਉਹਦੀ ਤੁਸੀਂ ਮਦਦ ਕਿਵੇਂ ਕਰਦੇ ਹੋ ਰੈਸਟੋਰੈਂਟ ਚ ਲੈ ਜਾਂਦੇ ਹੋ ਨੈਗਰਾ ਫਾਲਸ ਲੈ ਜਾਂਦੇ ਹੋ ਕੋਈ ਕੱਪੜੇ ਵਧੀਆ ਲੈ ਜਾਂਦੇ ਹੋ ਪੈਸੇ ਭੇਜ ਦਿੰਦੇ ਹੋ ਵੀ ਭੈਣਾਂ ਨੂੰ ਜਦੋਂ ਕੋਈ ਸ਼ਗਨ ਦੇਣਾ ਉਦੋਂ ਦਿਓ ਤੁਸੀਂ ਘੁੰਮੇ ਆਓ ਵਧੀਆ ਖੁਰਾਕ ਖਾਓ ਇਸ ਤਰ੍ਹਾਂ ਦੀ ਜਿਹੜੇ ਜੈਸਚਰਸ ਨੇ ਉਹ ਫਾਦਰ ਦੇ ਲਈ ਕੀਤੇ ਜਾਂਦੇ ਨੇ ਕਦੋਂ ਫਾਦਰਸ ਡੇ ਵੈਸੇ ਤਾਂ 365 ਦੇ 365 ਦਿਨ ਕਰੋ ਪਰ ਅੱਜ ਕਿਉਂਕਿ ਦੁਨੀਆਂ ਦੇ 111 ਦੇਸ਼ਾਂ ਦੇ ਵਿੱਚ ਫਾਦਰਸ ਡੇ ਮਨਾਇਆ ਜਾ ਰਿਹਾ ਇਸ ਕਰਕੇ ਆਪਾਂ ਵੀ ਫਾਦਰਸ ਡੇ ਦੇ ਉੱਤੇ ਹੀ ਗੱਲਾਂ ਬਾਤਾਂ ਕਰਾਂਗੇ ਹੁਣ ਮੇਰੇ ਕੋਲ ਇੱਕ ਲਾਈਨ ਤੇ ਹੋਰ ਵੀ ਨੇ ਲੈਟਸ ਹੀਅਰ ਹੈਲੋ 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 ਮੇਰੇ ਖਿਆਲ ਸਾਡੇ ਕੋਈ ਫੋਨ ਦੇ ਵਿੱਚ ਪ੍ਰੋਬਲਮ ਹੈ ਆ ਹੀ ਨਹੀਂ ਰਹੀ ਗੱਲ ਸੋ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਨਾ ਕਿ ਤੁਸੀਂ ਚੈੱਕ ਕਰ ਲਓ ਤੇ ਕਿਉਂਕਿ ਫਿਰ ਲੱਗਦਾ ਵੀ ਸ਼ਾਇਦ ਕੋਈ ਮੈਂ ਜਾਣ ਕੇ ਨਹੀਂ ਲਾਈਨ ਲੈ ਰਿਹਾ ਪਰ ਕਿਉਂਕਿ ਲਾਈਨ ਆ ਰਹੀਆਂ ਨੇ ਪਰ ਮੇਰੇ ਕੋਲ ਨਹੀਂ ਪਹੁੰਚ ਰਹੀ ਆਵਾਜ਼ ਉਹਨਾਂ ਦੀ ਸੋ ਚਲੋ ਆਪਾਂ ਗੱਲਬਾਤ ਕਰ ਲੈਣੇ ਨੇ ਕਿ ਜਿਵੇਂ ਮੈਂ ਕਿਹਾ ਕਿ ਦੁਨੀਆਂ ਦੇ ਵਿੱਚ 100 ਤੇ ਮੋਰ ਦੈਨ 190 ਕੰਟਰੀਜ਼ ਨੇ ਟੋਟਲ ਤੇ ਉਹਦੇ ਵਿੱਚ ਤਕਰੀਬਨ 111 ਦੇਸ਼ਾਂ ਦੇ ਵਿੱਚ ਫਾਦਰਸ ਡੇ ਮਨਾਇਆ ਜਾਂਦਾ ਹੈ ਭਾਵੇਂ ਦੁਨੀਆਂ ਦੇ ਵਿੱਚ 84% ਲੋਕ ਮਦਰਸ ਡੇ ਮਨਾਉਂਦੇ ਨੇ 100 ਦੇ ਵਿੱਚੋਂ ਤੇ 76% ਜਿਹੜੇ ਲੋਕ ਨੇ ਉਹ ਫਾਦਰਸ ਡੇ ਮਨਾਉਂਦੇ ਨੇ ਇੱਕ ਲਾਈਨ ਫੇਰ ਆਈ ਹੈ ਸੁਣਦੇ ਹਾਂ ਆਪਾਂ ਸ਼ਾਇਦ ਕਾਮਯਾਬ ਹੋ ਜਾਈਏ ਹੈਲੋ 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 ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਆਈ ਜਸਟ ਵਾਂਟਡ ਟੂ ਸੇ ਹੈਪੀ ਫਾਦਰਸ ਡੇ
ਵੈਰੀ ਗੁੱਡ ਹਾਂਜੀ
Yes, thank you for this program today. I think it's very good that the fathers in our world today, everybody should be celebrated, you know. It's not easy to have this kind of a role, you know, to take care of children, help them be raised, teach them, educate, support them. You know, not everybody can be a father. It takes a really big heart, a strong leader to do that.
You want to say something more or you want to tell anything for your personal experience about your father?
Yes, I mean, I think that, you know, I'm now the age that my father was when he had a few kids already. And it just amazes me that at, you know, that type of responsibility at a young age, it's not easy. It's an amazing job that they did. I think, you know, I can say about me and my siblings, we are the result of his hard work, his sincerity, the values we learned about education, helping others, leadership, you know. Like, of course, our mom was good too, but I just mean a lot of our strong qualities come from our father, and I'm happy to say that not only is he like that with his kids, but now his grandkids as well, his neighborhood, his community, you know. I think that we're all very thankful for him and all the other fathers out there.
Okay. Thank you very much. Thank you very much.
Thank you. Bye.
Bye. So, pyare shrotiyo, je kisi ne hor vi message dena hai, te ho sakda problem vi aaje sanu kyunki kai var mere kol nahi message aunda, paave tusi call karde ho, thoda ja sabr kar lo, te sabr da hamesha hi phal mitha hunda hai. ਸੋ ਤੁਸੀਂ ਟਰਾਈ ਕਰ ਲਓ ਜ਼ਰੂਰ ਜਦੋਂ ਗੱਲਬਾਤ ਹੋ ਗਈ ਇਹ ਗੱਲ ਨਹੀਂ ਮੈਂ ਇਗਨੋਰ ਕਦੇ ਵੀ ਕਿਸੇ ਦਾ ਫੋਨ ਕੀਤਾ ਹੈ ਮੇਰੀ ਲਾਈਫ ਦਾ ਪ੍ਰਿੰਸੀਪਲ ਹੈ ਪਰ ਜੇ ਹੁਣ ਮੇਰੇ ਕੋਲ ਆਵਾਜ਼ ਹੀ ਨਾ ਪਹੁੰਚੇ ਤਾਂ ਮੈਂ ਕਿਵੇਂ ਮੱਥਾ ਮਾਰੂੰ ਤੁਹਾਡੇ ਨਾਲ ਫਿਰ ਮੈਂ ਆਪਣਾ ਟੋਪਿਕ ਕੰਟੀਨਿਊ ਕਰ ਲੈਣਾ ਸੋ ਆਪਾਂ ਗੱਲਬਾਤ ਕਰ ਰਹੇ ਸੀਗੇ ਫਾਦਰਸ ਡੇ ਦੇ ਉੱਤੇ। ਫਾਦਰਸ ਡੇ ਪਿਛਲੇ ਸਾਲ ਜਿੰਨੇ ਲੋਕਾਂ ਨੇ ਵੀ ਮਨਾਇਆ ਉਹਦੇ ਵਿਚ ਜਿੰਨੇ ਵੀ ਲੋਕ ਨੇ 84% ਲੋਕਾਂ ਨੇ ਮਦਰਸ ਡੇ ਮਨਾਇਆ ਤੇ 76% ਲੋਕਾਂ ਨੇ ਫਾਦਰਸ ਡੇ ਮਨਾਇਆ। ਸੋ ਮਦਰਸ ਡੇ ਦੁਨੀਆਂ ਦੇ ਵਿਚ ਜ਼ਿਆਦਾ ਮਨਾਇਆ ਜਾਂਦਾ ਇਨ ਕੰਪੈਰੀਜ਼ਨ ਵਿਦ ਫਾਦਰਸ ਡੇ। ਹੁਣ ਗੱਲ ਇਹ ਹੈ ਕਿ ਫਾਦਰਸ ਡੇ ਮਨਾਇਆ ਕਿਉਂ ਜਾਂਦਾ, ਇਹਦੀ ਹਿਸਟਰੀ ਕੀ ਹੈ। ਦੇਖੋ ਹਿਸਟਰੀਆਂ ਤਾਂ ਬੜੀਆਂ ਨੇ ਪਰ ਦੋ ਇੰਪੋਰਟੈਂਟ ਇਹਦੇ ਪਿੱਛੇ ਕਹਾਣੀਆਂ ਨੇ। ਇੱਕ ਸਟੋਰੀ ਇਹ ਹੈ ਕਿ 5 ਜੁਲਾਈ 1908 ਅਮੈਰੀਕਾ ਦਾ ਸ਼ਹਿਰ ਹੈ ਵੈਸਟ ਵਰਜੀਨੀਆ, ਉਹਦੇ ਵਿਚ 5 ਜੁਲਾਈ 1908 ਨੂੰ ਵੈਸਟ ਵਰਜੀਨੀਆ ਦੀ ਇੱਕ ਚਰਚ ਦੇ ਵਿਚ ਇੱਕ ਲੇਡੀ ਦਾ ਨਾਂ ਹੈ ਲੇਡੀ ਕਲੇਟਨ। ਲੇਡੀ ਜਿਹੜੀ ਗ੍ਰੇਸ ਕਲੇਟਨ ਸੀਗੀ, ਉਹਦਾ ਨਾਂ ਪੂਰਾ ਨਾਂ ਸੀ ਗ੍ਰੇਸ ਕਲੇਟਨ, ਉਸ ਨੇ ਉਸ ਚਰਚ ਦੇ ਵਿਚ ਪਹਿਲੀ ਵਾਰ ਫਾਦਰਸ ਡੇ ਮਨਾਇਆ। ਕਿਉਂ ਮਨਾਇਆ? ਕਿਉਂਕਿ ਉਸ ਤੋਂ ਇੱਕ ਸਾਲ ਪਹਿਲਾਂ ਅਮੈਰੀਕਾ ਦੇ ਵਿਚ ਹੀ ਜਿਹੜੀ ਫੇਅਰ ਮਾਊਂਟ ਕੋਲ ਮਾਈਨ ਹੈ, ਕੋਲਿਆਂ ਦੀ ਖਾਣ ਹੈ ਫੇਅਰ ਮਾਊਂਟ ਦੇ ਵਿਚ, ਉਹਦੇ ਵਿਚ ਖਾਣ ਦੇ ਅੰਦਰ ਹੀ 362 ਲੋਕ ਦੱਬ ਕੇ ਮਰ ਗਏ ਸੀਗੇ ਤੇ ਉਹ 362 ਜਿਹੜੇ ਬੰਦੇ ਸੀਗੇ ਉਹਦੇ ਵਿਚੋਂ 200 ਮੈਰਿਡ ਸੀਗੇ ਤੇ ਉਨ੍ਹਾਂ ਦੇ ਅੱਗੇ ਬੱਚੇ ਸੀਗੇ। ਸੋ ਇਸ ਲੇਡੀ ਨੇ ਸਾਰੇ ਜਿਹੜੇ ਬੰਦੇ ਮਰੇ ਸੀ ਨਾ ਉਹਨਾਂ ਦੀ ਯਾਦ ਦੇ ਵਿਚ ਇਸ ਚਰਚ ਦੇ ਵਿਚ 5 ਜੁਲਾਈ 1908 ਨੂੰ ਫਾਦਰ ਡੇ ਮਨਾਇਆ। ਪਰ 1-2 ਸਾਲ ਚੱਲਣ ਤੋਂ ਬਾਅਦ ਇਹਨੂੰ ਲੋਕਾਂ ਨੇ ਕੋਈ ਬਹੁਤਾ ਰਿਸਪੌਂਸ ਨਹੀਂ ਦਿੱਤਾ। ਦੂਸਰਾ 1909 ਇੱਕ ਸਾਲ ਬਾਅਦ ਹੀ ਤੁਹਾਨੂੰ ਪਤਾ ਹੋਊਗਾ ਕਿ ਮਦਰਸ ਡੇ ਜਿਹੜੀ ਸੀਗੀ ਐਨਾ ਜਾਰਵਿਸ ਦੇ ਸਖ਼ਤ ਮਿਹਨਤ ਦੇ ਨਾਲ ਅਮੈਰੀਕਾ ਦੇ ਵਿਚ ਕਾਨੂੰਨ ਬਣਿਆ ਸੀ ਮਦਰਸ ਡੇ ਮਨਾਉਣ ਦਾ। ਸੋ ਐਨਾ ਜਾਰਵਿਸ ਚਰਚ ਦੇ ਵਿਚ ਮਦਰਸ ਡੇ ਦੇ ਉੱਤੇ ਬੋਲ ਰਹੀ ਸੀਗੀ ਤੇ ਜਦੋਂ ਉਹ ਚਰਚ ਦੇ ਵਿਚ ਮਦਰ ਡੇਜ ਦੇ ਬਾਰੇ ਸ਼ਰਧਾਂਜਲੀ ਦੇ ਰਹੀ ਸੀ ਤੇ ਉਸ ਸਮੇਂ ਇੱਕ ਸਨੋਰਾ ਡੋਡ ਹੋਈ ਹੈ, ਉਹ ਵੀ ਗੋਰੀ ਸੀਗੀ, ਉਹਨੇ ਵੀ ਮਦਰਸ ਡੇ ਨੂੰ ਸ਼ਰਧਾਂਜਲੀ ਦੇਣ ਲਈ ਜਦੋਂ ਖੜੀ ਹੋਈ ਸਟੇਜ ਦੇ ਉੱਤੇ ਤੇ ਜਿੱਥੇ ਉਹਨੇ ਮਦਰਸ ਡੇ ਦੇ ਬਾਰੇ ਚੰਗੇ ਸ਼ਬਦ ਕਹੇ ਤੇ ਨਾਲ ਹੀ ਇਹ ਗੱਲ ਕਹੀ ਕਿ ਮਦਰਸ ਡੇ ਨੂੰ ਮਨਾਉਣਾ ਬਹੁਤ ਵਧੀਆ ਗੱਲ ਹੈ ਪਰ ਚੰਗੀ ਗੱਲ ਹੈ ਜੇ ਅਸੀਂ ਫਾਦਰਸ ਨੂੰ ਵੀ ਯਾਦ ਕਰੀਏ। ਫਾਦਰ ਦੀ ਵੀ ਇਕੁਅਲ ਇੰਪੋਰਟੈਂਸ ਹੈ ਦੁਨੀਆਂ ਦੇ ਵਿਚ ਸਾਡੀ ਲਾਈਫ ਦੇ ਵਿਚ। ਕਿਉਂ? ਜਿਹੜੀ ਐਕਚੁਅਲ ਦੇ ਵਿਚ ਸਨੋਰਾ ਡੋਡ ਸੀਗੀ ਨਾ ਉਹਦਾ ਜਿਹੜਾ ਫਾਦਰ ਸੀਗਾ ਉਹਦੇ 5 ਬੱਚੇ ਸੀਗੇ, 6 ਬੱਚੇ ਸੀ ਰਾਧਾ। ਸਨੋਰਾ ਸਭ ਤੋਂ ਵੱਡੀ ਕੁੜੀ ਸੀਗੀ ਤੇ 5 ਉਹਦੇ ਛੋਟੇ ਭਰਾ ਸੀਗੇ ਤੇ ਮਦਰ ਦੀ ਹੋ ਗਈ ਡੈਥ। ਜਦੋਂ ਮਦਰ ਦੀ ਡੈਥ ਹੋ ਗਈ ਤਾਂ ਜਿਹੜਾ ਇਹਨਾਂ ਦਾ ਪਿਓ ਸੀ ਵਿਲੀਅਮ ਸਮਾਰਟ, ਉਹਦਾ ਨਾਂ ਸੀ ਵਿਲੀਅਮ ਕਹਿ ਲਓ, ਉਹ ਖੇਤੀਬਾੜੀ ਵੀ ਕਰਦਾ ਸੀਗਾ ਤੇ ਫੌਜ ਦੇ ਵਿਚ ਲੜਦਾ ਵੀ ਸੀਗਾ ਤੇ ਇਸ ਤੋਂ ਇਲਾਵਾ ਉਹਨੇ ਆਪਣੇ 6 ਦੇ 6 ਬੱਚਿਆਂ ਦੀ ਪਾਲਣ ਪੋਸ਼ਣ ਕੀਤਾ। ਉਹਦੀ ਲਾਈਫ ਦੇ ਵਿਚ ਹਰ ਮਦਰ ਦਾ ਰੋਲ ਵੀ ਕੀਤਾ ਤੇ ਫਾਦਰ ਦਾ ਰੋਲ ਵੀ ਪਲੇ ਕੀਤਾ। ਇਸ ਕਰਕੇ ਸੈਂਡਰਾ ਨੇ ਕਿਹਾ ਵੀ ਜਦੋਂ ਅਸੀਂ ਮਦਰਸ ਡੇ ਮਨਾਉਂਦੇ ਹਾਂ ਵਾਈ ਸ਼ੁਡ ਨਾਟ ਬੀ ਸੈਲੀਬ੍ਰੇਟ ਫਾਦਰਸ ਡੇ। ਇਹ ਫਿਰ ਕੋਸ਼ਿਸ਼ ਕਰਦੀ ਗਈ ਤੇ ਅਖੀਰ ਦੇ ਵਿਚ ਇੱਕ ਦਿਨ ਅਜਿਹਾ ਆਇਆ ਜਦੋਂ ਕਿ ਅਮੈਰੀਕਾ ਦੇ ਵਿਚ ਜਿਹੜੇ ਪ੍ਰੈਜੀਡੈਂਟ ਨਿਕਸਨ ਸੀਗੇ 1972 ਦੇ ਵਿਚ ਉਨ੍ਹਾਂ ਨੇ ਆਫੀਸ਼ੀਅਲੀ ਡਿਕਲੇਅਰ ਕੀਤਾ, ਕੀ ਕੀਤਾ? ਫਾਦਰਸ ਡੇ ਨੂੰ ਮਨਾਇਆ ਜਾਵੇਗਾ। ਕਿਸ ਦਿਨ? ਫਾਦਰਸ ਡੇ ਜੂਨ ਜਿਹੜਾ 6ਵਾਂ ਮਹੀਨਾ ਹੁੰਦਾ ਉਹਦਾ ਜਿਹੜਾ 3rd Sunday ਹੁੰਦਾ ਉਸ ਦਿਨ ਜਿਹੜਾ ਵੀ ਤਰੀਕ ਆਵੇ, ਤਰੀਕ ਤੂਕ ਦਾ ਕੋਈ ਮਤਲਬ ਨਹੀਂ, ਜੂਨ ਦਾ ਮਹੀਨਾ ਹੋਣਾ ਚਾਹੀਦਾ ਤੇ 3rd Sunday ਹੋਣਾ ਚਾਹੀਦਾ, ਉਸ ਦਿਨ ਫਾਦਰਸ ਡੇ ਮਨਾਇਆ ਜਾਂਦਾ। ਤੇ ਮਦਰਸ ਡੇ ਜੂਨ ਤੋਂ ਜਿਹੜਾ ਇੱਕ ਮਹੀਨਾ ਪਹਿਲਾਂ ਹੁੰਦਾ ਮਈ ਦਾ, ਉਹਦੇ ਵਿਚ 2nd Saturday ਨੂੰ, ਮਈ ਦੇ 2nd Saturday ਨੂੰ ਮਦਰਸ ਡੇ ਤੇ ਜੂਨ ਦੇ 3rd Saturday ਨੂੰ ਫਾਦਰਸ ਡੇ ਅਮੈਰੀਕਾ ਚ, ਕੈਨੇਡਾ ਦੇ ਵਿਚ, ਇੰਡੀਆ ਦੇ ਵਿਚ, ਫਰਾਂਸ ਦੇ ਵਿਚ, ਇਨ੍ਹਾਂ ਵਿਚ ਇਹ ਜੂਨ ਦੇ ਜਿਹੜਾ 3rd Sunday ਹੁੰਦਾ। ਅੱਜ ਦੇਖ ਲਓ 3rd Sunday ਹੈ, ਦੇਖ ਲਿਓ ਤੁਸੀਂ ਅੱਜ ਦੁਨੀਆਂ ਦੇ 111 ਦੇਸ਼ਾਂ ਦੇ ਵਿਚ ਫਾਦਰਸ ਡੇ ਮਨਾਇਆ ਜਾ ਰਿਹਾ। ਹੁਣ ਦੇਖ ਲਓ ਜਿਸ ਲੇਡੀਜ਼ ਹੀ ਕੰਮ ਕਰਦੀਆਂ, ਬੰਦੇ ਵੀ ਕੰਮ ਕਰਦੇ ਨੇ ਫਾਦਰਸ ਡੇ, ਬੰਦਿਆਂ ਦੀ ਅੱਜ ਤਾਂ ਇੰਪੋਰਟੈਂਸ ਦੱਸਣੀ ਹੈ, ਪਰ ਮਦਰਸ ਡੇ ਵੀ ਲੇਡੀ ਨੇ, ਐਨਾ ਜਾਰਵਿਸ ਨੇ ਸ਼ੁਰੂ ਕੀਤੀ ਸੀ ਤੇ ਫਾਦਰਸ ਡੇ ਵੀ ਜਿਹੜਾ ਸੀ ਸਨੋਰਾ ਸਮਾਰਟ ਡੋਡ ਉਹਨੇ, ਉਹਦੀ ਐਫਰਟਸ ਨਾਲ ਫਾਦਰਸ ਡੇ ਸ਼ੁਰੂ ਹੋਇਆ ਸੀਗਾ। ਹੁਣ ਦੁਨੀਆਂ ਦੇ ਵਿਚ ਜਿਹੜਾ ਫਾਦਰਸ ਡੇ ਹੈ, ਇਹ ਜ਼ਰੂਰੀ ਨਹੀਂ ਕਿ ਸਾਰੀ ਦੁਨੀਆਂ ਦੇ ਵਿਚ ਅੱਜ ਹੀ ਫਾਦਰਸ ਡੇ ਮਨਾਇਆ ਜਾਂਦਾ, ਨਹੀਂ। ਜਿਸ ਤਰ੍ਹਾਂ ਅਰੇਬੀਅਨ ਕੰਟਰੀਜ਼ ਦੀ ਇਗਜ਼ਾਮਪਲ ਲਈਏ, ਜਿਹਦੇ ਵਿੱਚ ਲਿਬਨਾਨ ਆ ਜਾਂਦਾ, ਇਜਿਪਟ ਆ ਜਾਂਦਾ, ਪੈਲਸਟੀਨ ਆ ਜਾਂਦਾ, ਸੀਰੀਆ ਆ ਜਾਂਦਾ, ਡਬਈ ਆ, ਯੂਈ ਆ ਜਾਂਦਾ, ਉੱਥੇ ਪਹਿਲਾ ਦੂਜਾ ਤੀਜੇ ਵਾਲਾ ਹਿਸਾਬ ਕੋਈ ਨਹੀਂ ਸੰਡੇ ਦਾ, ਉੱਥੇ ਤਾਂ ਬਿਲਕੁਲ ਡੇਟ ਫਿਕਸ ਹੈ ਕਿ 21 ਜੂਨ 21 ਜੂਨ ਜਿਹੜਾ ਮਰਜ਼ੀ ਸੰਡੇ ਹੋਵੇ, ਪਹਿਲਾ ਹੋਵੇ, ਦੂਜਾ ਹੋਵੇ, ਤੀਜਾ ਹੋਵੇ, ਚੌਥਾ ਹੋਵੇ, ਉਹਨਾਂ ਨੇ 21 ਜੂਨ ਨੂੰ ਫਾਦਰਸ ਡੇ ਮਨਾਉਣਾ। ਕਿੱਥੇ? ਅਰੇਬੀਅਨ ਕੰਟਰੀ ਚ, ਜਿਸ ਤਰ੍ਹਾਂ ਲਿਬਨਾਨ ਦੀ ਗੱਲ ਕੀਤੀ ਹੈ, ਇਜਿਪਟ, ਪੈਲਸਟਾਈਨ, ਸੀਰੀਆ, ਯੂਏਈ। ਇਸੇ ਤਰ੍ਹਾਂ ਹੀ ਜਿਹੜਾ ਬ੍ਰਾਜ਼ੀਲ ਦੇਸ਼ ਹੈ, ਜਿਹਦੀ ਸੌਕਰ ਬੜੀ ਮਸ਼ਹੂਰ ਹੈ, ਹੁਣ ਆਪਣਾ ਯੂਰੋ ਕੱਪ ਹੋ ਰਿਹਾ, ਮੈਨੂੰ ਨਹੀਂ ਪਤਾ ਬ੍ਰਾਜ਼ੀਲ ਖੇਡ ਰਹੀ ਹੈ ਕਿ ਨਹੀਂ ਖੇਡ ਰਹੀ। ਸੋ ਬ੍ਰਾਜ਼ੀਲ ਦੀ ਸੌਕਰ ਦੀ ਟੀਮ ਵੀ ਬੜੀ ਦੁਨੀਆਂ ਦੇ ਵਿੱਚ ਮਸ਼ਹੂਰ ਹੈ। ਉੱਥੇ ਫਾਦਰਸ ਡੇ ਜਿਹੜਾ ਹੈ ਨਾ, ਉਹ ਅਗਸਤ ਦੇ ਮਹੀਨੇ ਚ ਮਨਾਇਆ ਜਾਂਦਾ ਹੈ, ਤੇ ਰਸ਼ੀਆ ਦੇ ਵਿੱਚ ਫਰਵਰੀ ਦੇ ਵਿੱਚ ਮਨਾਇਆ ਜਾਂਦਾ, ਤੇ ਥਾਈਲੈਂਡ ਦੇ ਵਿੱਚ 5 ਦਸੰਬਰ ਨੂੰ ਮਨਾਇਆ ਜਾਂਦਾ, ਤੇ ਬਾਕੀ ਦੇਸ਼ਾਂ ਚ ਮੈਜੋਰਿਟੀ ਜਿਹੜੀ ਹੈਗੀ ਉਹ ਅੱਜ 3rd Sunday ਨੂੰ ਮਨਾਇਆ ਜਾਂਦਾ। ਪਰ ਰੀਤੀ ਰਿਵਾਜ, ਰਿਚੁਅਲਸ ਵੱਖ ਵੱਖ ਦੇਸ਼ਾਂ ਦੀਆਂ ਵੱਖ ਵੱਖ ਨੇ। ਮਜੋਰਿਟੀ ਕੰਟਰੀਜ਼, ਉਹਨਾਂ ਦੇ ਲੋਕ ਆਪਣੇ ਫਾਦਰ ਨੂੰ ਇਸ ਦਿਨ ਗਿਫਟ ਦਿੰਦੇ ਨੇ, ਉਹਨਾਂ ਨੂੰ ਰੈਸਟੋਰੈਂਟ ਦੇ ਵਿੱਚ ਲੈ ਕੇ ਜਾਂਦੇ ਨੇ, ਉਹਨਾਂ ਨੂੰ ਘੜੀ, ਸ਼ਰਟ, ਟੀ ਸ਼ਰਟ, ਪੈਸੇ, ਨੈਗਰਾ ਫਾਲਸ ਇੱਧਰ ਉੱਧਰ ਘੁਮਾਉਣ ਲੈ ਜਾਂਦੇ ਨੇ, ਮਸਾਜ ਲਈ ਕੂਪਨ ਦੇ ਜਾਂਦੇ ਨੇ। ਪਰ ਫਰਾਂਸ ਇੱਕ ਅਜਿਹਾ ਕੰਟਰੀ ਹੈ, ਅੱਜ ਫਰਾਂਸ ਦੇ ਵਿੱਚ ਨਾ ਤਾਂ ਘੜੀਆਂ ਦੇਣੀਆਂ ਫਾਦਰ ਨੂੰ, ਨਾ ਕੱਪੜੇ ਦੇਣੇ ਨੇ, ਨਾ ਰੈਸਟੋਰੈਂਟ ਲੈ ਕੇ ਜਾਣਾ। ਸਗੋਂ ਉੱਥੇ ਕੀ ਕਰਦੇ ਨੇ ਕਿ ਉਹਨਾਂ ਨੂੰ ਜਿਹੜਾ ਸ਼ਿਗਾਰ ਹੁੰਦਾ ਨਾ, ਸ਼ਿਗਾਰ ਇੱਕ ਤਾਂ ਹੁੰਦੀ ਹੈ ਸਿਗਰਟ, ਇੱਕ ਹੁੰਦਾ ਸ਼ਿਗਾਰ ਮੋਟਾ ਜਿਹਾ ਗੁੱਲਾ, ਮੈਂ ਤਾਂ ਕਦੇ ਦੇਖਿਆ ਜ਼ਰੂਰ ਹੈ, ਰੰਗ ਬਿਰੰਗੇ ਹੁੰਦੇ ਨੇ, ਟੇਸਟ ਵੀ ਬੜੇ ਹੁੰਦੇ ਨੇ, ਅਤੇ ਫਰਾਂਸ ਦੇ ਵਿੱਚ ਸਮੋਕਿੰਗ ਬਹੁਤ ਜ਼ਿਆਦਾ ਹੈ। ਮੈਂ ਪੋਲੈਂਡ ਦੇ ਵੀ ਜਾ ਕੇ ਦੇਖਿਆ, ਜਦੋਂ ਵੀ ਏਅਰਪੋਰਟ ਦੇ ਉੱਤਰਦੇ ਸੀ, ਸਾਰੀ ਜਿਹੜੀ ਪੋਲਿਊਸ਼ਨ ਸੀਗੀ ਇਸ ਫੁੱਲ ਆਫ ਸਮੋਕ। ਈਵਨ ਜਿੱਥੇ ਅਸੀਂ ਰੈਸਟੋਰੈਂਟ 'ਚ ਵੀ ਠਹਿਰੇ, ਉੱਥੇ ਜਦੋਂ ਕੱਪੜੇ ਇੱਕ ਦੂਜੇ ਦਿਨ ਪਾਉਂਦੇ ਸੀ ਤਾਂ ਦੇਖਦੇ ਸੀ ਉਹਦੇ ਵਿੱਚੋਂ ਵੀ ਸਮੋਕ ਦੀ ਸਮੈਲ ਆਉਂਦੀ ਸੀਗੀ। ਸੋ ਮੈਂ ਮਾੜੀ ਗੱਲ ਨਹੀਂ ਕਹਿੰਦਾ ਫਰਾਂਸ ਦੇ ਵਿੱਚ, ਕਿਉਂਕਿ ਸਮੋਕਿੰਗ ਦਾ ਰਿਵਾਜ਼ ਜ਼ਿਆਦਾ ਹੈ ਉੱਥੇ। ਬੱਚੇ ਆਪਣੇ ਫਾਦਰ ਨੂੰ ਇੱਕ ਤਾਂ ਸ਼ਿਗਾਰ ਦਿੰਦੇ ਨੇ, ਇੱਕ ਰੈੱਡ ਰੋਜ਼ਿਸ, ਉਹ ਤਾਂ ਇੱਥੇ ਕੈਨੇਡਾ 'ਚ ਵੀ ਰਿਵਾਜ਼ ਹੈ, ਰੈੱਡ ਰੋਜ਼ਿਸ ਆਪਣੇ ਫਾਦਰ ਨੂੰ ਲਿਆ ਕੇ ਦਿੰਦੇ ਨੇ। ਜੇ ਆਪਾਂ ਥਾਈਲੈਂਡ ਦੀ ਗੱਲ ਕਰੀਏ, ਇੰਡੀਆ ਦੇ ਨਾਲ ਹੀ ਹੈ, ਉੱਥੇ ਪੀਲੇ ਕੱਪੜੇ ਪਾਉਂਦੇ ਨੇ ਅਤੇ ਪੀਲੇ ਹੀ ਫੁੱਲ ਦਿੰਦੇ ਨੇ। ਸੋ ਵੱਖ ਵੱਖ ਦੇਸ਼ਾਂ ਦੇ ਵੱਖ ਵੱਖ ਰਿਚੁਅਲਸ ਨੇ ਫਾਦਰ ਡੇ ਨੂੰ ਮਨਾਉਣ ਦੀ, ਪਰ ਮਨਾਉਣ ਦਾ ਇੱਕੋ ਸਾਰਿਆਂ ਦੀ ਗੱਲ ਹੈ ਕਿ ਟੂ ਅਕਨੋਲੇਜ ਐਂਡ ਐਪਰੀਸ਼ੀਏਟ ਦਾ ਰੋਲ ਆਫ ਅਵਰ ਫਾਦਰ ਇਨ ਅਵਰ ਲਾਈਫ, ਕਿ ਸਾਡੇ ਪਾਪਾ ਜੀ ਦੀ, ਸਾਡੇ ਡੈਡੀ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਸੈਕਰੀਫਾਈਸ ਹੈ। ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ, ਅਸੀਂ ਬਣ ਗਏ ਡਾਕਟਰ, ਅਸੀਂ ਬਣ ਗਏ IAS ਅਫਸਰ, ਅਸੀਂ ਬਣ ਗਏ IT ਅਫਸਰ, ਅਸੀਂ ਬਣ ਗਏ ਲਾਅ ਗ੍ਰੈਜੂਏਟ ਹੋ ਗਏ, ਅਸੀਂ ਸੋਚਦੇ ਸਾਡਾ ਪਿਓ ਤਾਂ ਐਵੇਂ ਹੀ ਅਨਪੜ੍ਹ ਹੈ। ਭਾਈ ਸਾਹਿਬ, ਜੋ ਕੁਛ ਵੀ ਤੁਸੀਂ ਹੋ ਨਾ, ਇਟਸ ਆਲ ਬਿਕਾਜ਼ ਆਫ ਯੂਅਰ ਫਾਦਰ। ਜੇ ਉਹ ਫੀਸਾਂ ਨਾ ਦਿੰਦਾ ਆਪਣੀ ਐਸ਼ ਕਰਦਾ ਤੇ ਤੁਸੀਂ ਬਣ ਕੇ ਦਿਖਾਉਂਦਾ, ਤੁਹਾਨੂੰ ਤਾਂ ਦਵੰਨੀ ਨਹੀਂ ਦੇਣੀ ਸੀ ਬੈਂਕ ਨੇ ਵੀ ਲੋਨ ਦੇ ਲਈ। ਸੋ ਅੱਜ ਜੋ ਕੁਛ ਵੀ ਆ ਨਾ, ਵੀ ਸ਼ੁਡ ਬੀ ਥੈਂਕਫੁਲ ਟੂ ਅਵਰ ਫਾਦਰ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਆਪਣੇ ਫਾਦਰ ਨੂੰ ਹਮੇਸ਼ਾ ਹਮੇਸ਼ਾ ਯਾਦ ਰੱਖੀਏ। ਦੇਖ ਲਓ, ਜਿਸ ਤਰ੍ਹਾਂ ਸਾਡੀ ਮਾਂ ਮਦਰ ਹੈ ਨਾ, ਉਹ ਸਾਨੂੰ ਆਪਣੇ ਪੇਟ ਦੇ ਵਿੱਚ 9 ਮਹੀਨੇ ਪਾਲਦੀ ਹੈ, 9 ਮਹੀਨੇ ਹਰ ਦੁੱਖ ਤਕਲੀਫ ਸਹਿੰਦੀ ਹੈ, ਉਹਨੂੰ ਵੋਮਿਟਿੰਗ ਵੀ ਆਉਂਦੀ ਹੈ, ਉਹਦੇ ਪੈਰਾਂ 'ਚ ਸਵੈਲਿੰਗ ਵੀ ਹੋ ਜਾਂਦੀ ਹੈ, ਉਹਨੂੰ ਭੁੱਖ ਵੀ ਨਹੀਂ ਲੱਗਦੀ, ਉਹਦੇ ਪੇਟ 'ਚ ਦਰਦ ਵੀ ਹੁੰਦਾ, ਪਰ ਫਿਰ ਵੀ ਉਹ ਖੁਸ਼ੀ ਖੁਸ਼ੀ ਸਾਨੂੰ ਜਨਮ ਦਿੰਦੀ ਹੈ। ਡਿਲੀਵਰੀ ਦੇ ਟਾਈਮ 'ਤੇ ਕਿੰਨੀਆਂ ਪੇਨਸ ਹੁੰਦੀਆਂ ਨੇ ਉਹ, ਪਰ ਜਿਹੜਾ ਪਿਓ ਹੈ ਨਾ, ਮਦਰ ਤਾਂ ਠੀਕ ਹੈ, ਤਕਲੀਫ ਹੈ ਉਹਨੂੰ, 9 ਮਹੀਨੇ ਬਹੁਤ ਵੱਡੀ ਸੈਕਰੀਫਾਈਸ ਹੈ, ਪਰ ਪਿਓ ਜਿਸ ਦਿਨ ਹੀ ਮਾਂ ਦੇ ਪੇਟ ਦੇ ਵਿੱਚ ਬੱਚਾ ਹੁੰਦਾ ਨਾ, ਪਿਓ ਦੀਆਂ ਵੀ ਰਿਸਪੋਂਸੀਬਿਲਟੀਜ਼ ਵੱਧ ਜਾਂਦੀਆਂ ਹੈ ਕਿ ਮਾਂ ਦੇ ਕੰਮ ਦੇ ਵਿੱਚ, ਘਰ ਦੇ ਕੰਮ ਦੇ ਵਿੱਚ ਉਹ ਹੱਥ ਵਟਾਉਂਦਾ, ਉਹਨੂੰ ਡਾਕਟਰ ਦੇ ਕੋਲੇ ਲੈ ਕੇ ਜਾਂਦਾ, ਜੇ ਵੋਮਿਟਿੰਗ ਆਉਂਦੀ ਹੈ ਬਾਲਟੀ ਪਾਣੀ ਦੀ ਵੀ ਕੋਲੇ ਰੱਖਦਾ। ਫਿਰ ਜਦੋਂ ਬੱਚਾ ਜੰਮਦਾ ਨਾ, ਜੰਮਣ ਸਾਰ ਹੀ ਉਹਨੂੰ ਡਾਈਪਰ ਕਿੱਥੋਂ ਲਿਆਉਣੇ ਆ, ਸਕੂਲ ਕਿੱਥੇ ਭੇਜਣਾ, ਪਬਲਿਕ ਸਕੂਲ 'ਚ ਭੇਜਣਾ, ਕਿੱਥੇ ਭੇਜਣਾ, ਰਾਤ ਨੂੰ ਕਦੋਂ ਸੋਣਾ, ਦੁੱਧੀ ਸ਼ੀਸ਼ੀ ਕਦੋਂ ਦੇਣੀ ਹੈ, ਫੀਸਾਂ ਕਦੋਂ ਦੇਣੀਆਂ, ਯੂਨੀਫਾਰਮ ਕਦੋਂ ਲਿਆਉਣੀ ਹੈ, ਲੜਾਈ ਝਗੜਾ ਹੋ ਗਿਆ ਕਦੋਂ ਬਚਾਉਣਾ, ਕੋਈ ਹੋਰ ਪੰਗੇ ਸਿੱਧੇ ਸਕੂਲਾਂ ਦੇ ਵਿੱਚ ਅਸੀਂ ਮਾੜੇ ਮੋਟੇ ਸੂਟੇ ਵੀ ਮਾਰ ਲਾਣੇ, ਅੱਜ ਕੱਲ੍ਹ ਦਾ ਕੈਨੇਡਾ 'ਚ ਜ਼ਿਆਦਾ ਹੀ ਫੈਸ਼ਨ ਹੋਇਆ ਵਾ, ਅਤੇ ਉਹ ਤੋਂ ਵੀ ਬਚਾਉਂਦਾ। ਸੋ ਕਹਿਣ ਦਾ ਮੇਰਾ ਮਤਲਬ ਕਿ ਜਨਮ ਤੋਂ ਲੈ ਕੇ ਸਾਡੀ ਮੌਤ ਤੱਕ ਜੇ ਫਾਦਰ ਜਿਉਂਦਾ, ਉਹਦੀਆਂ ਰਿਸਪੋਂਸੀਬਿਲਟੀਜ਼ ਨੇ, ਪਰ ਦੋਨਾਂ ਦੇ ਵਿੱਚ ਫਰਕ ਇੱਕੋ ਹੀ ਹੈ। ਮਦਰ ਨੂੰ ਮੈਂ ਕੈਸ਼ ਗਿਣਦਾ ਤੇ ਫਾਦਰ ਨੂੰ ਮੈਂ ਕ੍ਰੈਡਿਟ ਕਾਰਡ ਮੰਨਦਾ। ਕ੍ਰੈਡਿਟ, ਵਟਸ ਦਾ ਡਿਫਰੈਂਸ ਬਿਟਵੀਨ ਕੈਸ਼ ਐਂਡ ਕ੍ਰੈਡਿਟ ਕਾਰਡ? ਹੁਣ ਤਾਂ ਇੱਥੇ ਰਿਵਾਜ ਘੱਟ ਗਿਆ ਇੰਡੀਆ ਚ ਵੀ। ਅੱਗੇ ਅਸੀਂ ਜੇਬ ਚ ਪਾ ਕੇ ਜਦੋਂ ਬਾਜ਼ਾਰ ਚ ਜਾਂਦੇ ਸੀ ਨਾ, ਜੇਬ ਸਾਡੇ ਕੈਸ਼ ਪੈਸੇ ਹੁੰਦੇ ਸੀ, ਪੰਜਾਂ ਪੰਜਾਂ ਦੇ, ਦਸਾਂ ਦਸਾਂ ਦੇ, ਵੀਹ ਦੇ, ਸੌ ਦੇ ਨੋਟ। ਤੇ ਜਦੋਂ ਅਸੀਂ ਖਰਚਦੇ ਸੀ ਸਾਨੂੰ ਪਤਾ ਹੁੰਦਾ ਸੀ ਮੈਂ 50 ਖਰਚਦੇ, 60 ਖਰਚਦੇ, 100 ਖਰਚਦੇ। ਪਰ ਜਿਹੜਾ ਕ੍ਰੈਡਿਟ ਕਾਰਡ ਹੁੰਦਾ ਨਾ, ਚਾਹੇ ਉਹ ਵੀਜ਼ਾ, ਚਾਹੇ ਉਹ ਅਮੈਰੀਕਨ ਐਕਸਪ੍ਰੈਸ ਹੈ, ਚਾਹੇ ਉਹ ਮਾਸਟਰ ਕਾਰਡ ਹੈ, ਅਸੀਂ ਅੱਖਾਂ ਮੀਚ ਕੇ ਕਾਰਡ ਦੇ ਦਿੰਦੇ ਹਾਂ। ਉਸ ਵੇਲੇ ਅਸੀਂ ਮਹਿਸੂਸ ਨਹੀਂ ਕਰਦੇ, ਬਾਅਦ ਦੇ ਵਿੱਚ ਭਾਵੇਂ ਸਾਨੂੰ ਉਹਦੇ ਉੱਤੇ ਵਿਆਜ ਲਾ ਕੇ ਕਰਜ਼ਾ ਮੋੜਨਾ ਪਵੇ। ਮੇਰੀ ਬੇਟੀ ਫੈਨੀ, ਡਾਕਟਰ ਫੈਨੀ ਗੋਇਲ, ਮੈਨੂੰ ਯਾਦ ਹੈ, ਕਾਫੀ ਵੱਡੀ ਹੋ ਗਈ ਸੀਗੀ ਤੇ ਉਹ ਮੈਨੂੰ ਕਹਿੰਦੀ ਹੁੰਦੀ ਸੀ, ਡੈਡ ਤੁਸੀਂ ਆਪਣਾ ਕੈਸ਼ ਕਿਉਂ ਦਿੰਦੇ ਹੋ? ਕਹੋਗੇ ਅਸੀਂ ਪੁਰਾਣੇ ਉਮਰ ਦੇ ਹਾਂ, ਅਸੀਂ ਕੈਸ਼ ਦੇਣਾ ਪਸੰਦ ਕਰਦੇ ਹਾਂ। ਕਹਿੰਦੀ ਮੈਂ ਤਾਂ ਕ੍ਰੈਡਿਟ ਕਾਰਡ ਦਿੰਦੀ ਹਾਂ, ਕ੍ਰੈਡਿਟ ਕਾਰਡ ਦੇ ਕੇ ਪੈਸੇ ਖਰਚਣ ਦੀ ਲੋੜ ਹੀ ਨਹੀਂ। ਉਹਨੂੰ ਇਹ ਨਹੀਂ ਪਤਾ ਸੀ ਵੀ ਤੂੰ ਤਾਂ ਖਰਚਦਾ ਨਹੀਂ ਆ ਕ੍ਰੈਡਿਟ ਕਾਰਡ ਤੇ, ਉਹ ਕ੍ਰੈਡਿਟ ਕਾਰਡ ਤੇਰੇ ਪਾਪੇ ਦਾ, ਤੇਰਾ ਪਾਪਾ 2-3 ਮਹੀਨੇ ਬਾਅਦ ਉਹਦੇ ਪੈਸੇ ਦਿੰਦਾ, ਤੂੰ ਤਾਂ ਕਹਿੰਦੀ ਮੈਂ ਕੋਈ ਖਰਚਿਆ ਹੀ ਨਹੀਂ, ਪੈਸਾ ਕੋਈ ਦਿੱਤਾ ਨਹੀਂ, ਤੈਨੂੰ ਫ੍ਰੀ ਥੋੜਾ ਦੇਊਗਾ। ਇਸੇ ਤਰ੍ਹਾਂ ਹੀ ਪਾਪਾ ਜਿਹੜਾ ਸਾਰੀ ਜ਼ਿੰਦਗੀ ਕੰਮ ਕਰਦਾ ਨਾ, ਅਸੀਂ ਕਦੇ ਮਹਿਸੂਸ ਹੀ ਨਹੀਂ ਕਰਦੇ ਉਹ ਕੀ ਕਰਦਾ। ਆਪ ਦੇ ਉਹਦੇ ਟੁੱਟੀ ਜੁੱਤੀ ਕਿਤੇ ਦੇਖੋ, ਗਲੀ ਹੁੰਦੀ ਹੈ ਉਹਦੇ ਵਿੱਚ, ਗਲੀ ਹੁੰਦੀ ਹੈ, ਪਰ ਸੋਨੂੰ ਇੱਕ ਵਧੀਆ ਬ੍ਰਾਂਡਡ ਸ਼ੂਜ਼ ਲੈ ਕੇ ਦਿੰਦਾ। ਆਪ ਦੇ ਕੱਪੜਿਆਂ ਚੋਂ ਸਮੈਲ ਆਉਂਦੀ ਹੈ, ਕਿਉਂਕਿ ਫੈਕਟਰੀ ਦੇ ਵਿੱਚ ਰਾਤਾਂ ਨੂੰ ਜਾਗ ਜਾ ਕੇ ਕੰਮ ਕਰਦਾ। ਕਿਸੇ ਸਟੋਰ ਦੇ ਵਿੱਚ ਉਹ ਕਲਰਕ ਹੁੰਦਾ, ਕਿਸੇ ਦੇ ਦੇ ਉੱਤੇ, ਸੀਰ ਦੇ ਉੱਤੇ, ਸਿਮਨ ਦੇ ਉੱਤੇ ਉਹ ਛੋਟਾ ਜਿਹਾ ਜੌਬ ਕਰਦਾ, ਦੂਰ ਗੱਡੀਆਂ ਚ ਸਵੇਰੇ ਸਵੇਰੇ ਟ੍ਰੇਨ ਤੇ ਜਾ ਕੇ ਸ਼ਾਮ ਨੂੰ ਉਹਦਾ ਥੱਕ ਹਾਰ ਕੇ, ਤੇ ਤੁਹਾਨੂੰ ਏਅਰ ਕੰਡੀਸ਼ਨ ਕਮਰਿਆਂ ਚ ਰੱਖਦਾ। ਸੋ ਮਾਂ ਜਿਹੜੀ ਹੈਗੀ ਉਹਦਾ ਸਾਨੂੰ ਜ਼ਿਆਦਾ ਅਹਿਸਾਸ ਹੁੰਦਾ, ਹਰੇਕ ਬੰਦੇ ਨੂੰ ਸੱਚਾਈ ਹੈ। ਮੈਂ 2 ਲਾਈਨਾਂ ਲਿਖੀਆਂ ਸੀ ਪਿੱਛੇ ਵੀ ਸੁਣਾਈਆਂ ਸੀ ਕਿ ਮਾਂ ਦੀ ਸਿਫਤ ਤਾਂ ਹਰ ਕੋਈ ਕਰਦਾ, ਮਾਂ ਦੀ ਪ੍ਰੇਜ਼ ਸਿਫਤ, ਮਾਂ ਦੀ ਸਿਫਤ ਤਾਂ ਹਰ ਕੋਈ ਕਰਦਾ, ਪਰ ਬਾਪ ਕਈਆਂ ਨੂੰ ਨਹੀਂ ਉਹ ਯਾਦ। ਕਿਉਂ ਨਹੀਂ ਯਾਦ? ਕਿਉਂਕਿ ਮਾਂ ਦੀ ਪ੍ਰੇਜ਼ ਕਿਉਂ ਕਰਦੇ ਹਾਂ, ਸਿਫਤ ਕਿਉਂ ਕਰਦੇ ਹਾਂ, ਐਪਰੀਸ਼ੀਏਟ ਕਿਉਂ ਕਰਦੇ ਹਾਂ? ਕਿਉਂਕਿ ਸਵੇਰੇ ਉੱਠਦੇ ਸਾਨੂੰ ਬੈਟੀ ਮਿਲਦੀ ਆ, ਫਿਰ ਬ੍ਰੇਕਫਾਸਟ ਮਿਲਦਾ, ਲੰਚ ਮਿਲਦਾ, ਡਿਨਰ ਮਿਲਦਾ, ਕੱਪੜੇ ਧੋ ਦਿੰਦੀ ਆ, ਪ੍ਰੈਸ ਕਰ ਦਿੰਦੀ ਆ, ਜੁੱਤੇ ਲਿਆਉਂਦੀ ਹੈ, ਤੇ ਰਾਤ ਨੂੰ ਨਿਗਾਹ ਵੀ ਰੱਖਦੀ ਆ, ਫੋਨ ਵੀ ਉਹੀ ਕਰਦੀ ਹੈ। ਪਰ ਪਿਓ ਸਾਨੂੰ ਕੋਈ ਅਹਿਸਾਸ ਹੀ ਨਹੀਂ। ਕਿਉਂ ਨਹੀਂ ਅਹਿਸਾਸ? ਅਸੀਂ ਕਦੇ ਮਹਿਸੂਸ ਹੀ ਨਹੀਂ ਕੀਤਾ ਕਿ ਪਿਓ ਨੇ ਜੇ ਹੁਣ ਸਕੂਲ ਚ ਜਾਣਾ, ਲੜਾਈ ਝਗੜਾ ਹੋ ਗਿਆ, ਫੀਸਾਂ ਦੇਣੀਆਂ, ਕਦੇ ਅਸੀਂ ਮੈਡੀਕਲ ਸਕੂਲ ਚ ਗਏ ਤੇ ਉੱਥੇ ਕਿੰਨੀਆਂ ਕਿੰਨੀਆਂ ਲੋਨ ਚੱਕ ਕੇ ਸਾਨੂੰ ਪੜਾਇਆ, ਤੇ ਸਾਈਨ ਨਾ ਕਰਦਾ, ਤੁਹਾਨੂੰ ਕਿਸੇ ਨੇ ਨਹੀਂ ਲੋਨ ਲੈ ਕੇ ਦੇਣਾ ਸੀਗਾ। ਇੱਥੇ ਹੀ ਆਪਣੀ ਟੌਰ ਥੋੜੀ, ਆਪਣੀ ਗਰਦ ਨੂੰ ਨੀਵੀਂ ਕਰਿਆ ਕਰੋ। ਇਹ ਕੋਈ ਦੁਨੀਆਂ ਦੇ ਤੁਸੀਂ ਬਹੁਤ ਵੱਡੇ ਬਾਦਸ਼ਾਹ ਨਹੀਂ ਬਣ ਗਏ, ਜੇ ਕੁਛ ਬਣੇ ਹੋ, ਇਟਸ ਆਲ ਬਿਕੋਜ਼ ਆਫ ਯੂਅਰ ਫਾਦਰ। ਸੋ ਪਰ ਮਾਂ ਤੇ ਫਾਦਰ ਚ ਡਿਫਰੈਂਸ ਇਹੀ ਹੈ ਕਿ ਮਾਂ ਦੀ ਸਿਫਤ ਤਾਂ ਹਰ ਕੋਈ ਕਰਦਾ, ਪਰ ਬਾਪ ਕਈਆਂ ਨੂੰ ਨਹੀਂ ਉਹ ਯਾਦ। ਬਾਪ ਦਾ ਨਾਂ ਕੰਮਾਂ ਵਿੱਚ ਅੱਗੇ, ਡੈਡੀ ਜੀ ਟਾਇਰ ਫਲੈਟ ਹੋ ਗਿਆ, ਆ ਤੇਲ ਚੇਂਜ ਕਰਾਉਣਾ, ਆ ਮੇਰਾ ਵੀਜ਼ਾ ਲਵਾਉਣਾ, ਪਾਸਪੋਰਟ ਐਕਸਪਾਇਰ ਹੋ ਗਿਆ। ਬਾਪ ਦਾ ਨਾਂ ਕੰਮਾਂ ਵਿੱਚ ਅੱਗੇ, ਦਿਲ ਵਿੱਚ ਹੈ ਮਾਂ ਦਾ ਅਹਿਸਾਸ। ਫਿਰ ਵੀ ਕਹਿੰਦੇ ਮਾਂ ਸਾਡੀ ਚੰਗੀ ਹੈ, ਮਾਂ ਸਾਡੇ ਲਈ ਬਹੁਤ ਕੁਛ ਕਰਦੀ ਹੈ। ਬਾਪ ਸਾਡੇ ਲਈ ਖੁਸ਼ੀ ਖੁਸ਼ੀ ਟੁੱਟ ਟੁੱਟ ਮਰਦਾ, ਪਰ ਅਸੀਂ ਰੱਖਦੇ ਹਾਂ ਉਹਦਾ ਗੁੱਸਾ ਯਾਦ। ਪਰ ਅਸੀਂ ਵੱਡੇ ਹੋ ਕੇ ਵੀ ਕਹਿੰਦੇ ਮੇਰੇ ਪਿਓ ਚ ਬੜਾ ਗੁੱਸਾ ਸੀ, ਮੈਨੂੰ ਤਾਂ ਉਹ ਦੋਸਤਾਂ ਹੀ ਧੱਕਾ ਮਾਰਤਾ, ਮੇਰੇ ਚਪੇੜ ਮਾਰਤੀ, ਮੇਰੇ ਡੰਡਾ ਮਾਰਿਆ, ਇੱਕ ਵਾਰੀ ਮੈਨੂੰ ਧੱਕਾ ਦੇਤਾ। ਉਹ ਭਾਈ ਸਾਹਿਬ, ਜੇ ਸਾਨੂੰ ਆਪਣੇ ਪਿਓ ਦਾ ਗੁੱਸਾ ਯਾਦ ਹੈ ਨਾ, ਉਹ ਗੁੱਸਾ ਟੈਂਪਰੇਰੀ ਹੁੰਦਾ, ਗੁੱਸਾ ਸਾਡੀ ਭਲਾਈ ਲਈ ਹੁੰਦਾ। ਜੇ ਉਹ ਗੁੱਸਾ ਨਾ ਕਰਦਾ ਨਾ, ਤਾਂ ਤੁਸੀਂ ਤੇ ਮੈਂ ਸਕੂਲ ਦੇ ਵਿੱਚ ਉਹਦੀਆਂ ਸਿਗਟਾਂ ਜਿਹੀਆਂ ਪੀਂਦੇ ਸੀ ਨਾ, ਹੁਣ ਤੱਕ ਬਿੱਲੀ ਵਰਗਾ ਮੂੰਹ ਨਿਕਲਿਆ ਹੋਣਾ ਸੀ ਸਾਡਾ। ਜੇ ਪਿਓ ਦਾ ਗੁੱਸਾ ਨਾ ਹੁੰਦਾ, ਅਸੀਂ ਰਾਤ ਨੂੰ ਨਾਈਟ ਕਲੱਬਾਂ ਚ ਜਾਂਦੇ ਹੁੰਦੇ, ਤੇ ਅਸੀਂ ਡਾਕਟਰ ਤੇ ਇੰਜੀਨੀਅਰ ਤੇ ਵਕੀਲ ਨਹੀਂ ਬਣਨਾ ਸੀਗਾ, ਫਿਰ ਅਸੀਂ ਜ਼ੈਲਰ ਸਟੋਰ ਤੇ ਹੀ ਲੱਗਣਾ ਸੀਗਾ। ਸੋ ਜਿਹੜਾ ਪਿਓ ਦਾ ਗੁੱਸਾ ਹੁੰਦਾ ਨਾ, ਉਹ ਟੈਂਪਰੇਰੀ ਹੁੰਦਾ, ਸਾਡੀ ਭਲਾਈ ਦੇ ਲਈ ਹੁੰਦਾ। ਜਿਸ ਤਰ੍ਹਾਂ ਇੱਕ ਕਲੇਮੈਨ ਹੁੰਦਾ ਨਾ, ਘੁਮਿਆਰ, ਜਦੋਂ ਉਹ ਘੜਾ ਬਣਾਉਂਦਾ, ਤੁਸੀਂ ਕਦੇ ਵੀ ਦੇਖ ਲਿਓ, ਜਦੋਂ ਘੜਾ ਬਣਾਉਂਦਾ ਉਪਰੋਂ ਉਹ ਸੱਟ ਮਾਰਦਾ ਤੇ ਥੱਲੇ ਹੱਥ ਹੁੰਦਾ, ਹੱਥ ਰਹਿਮਤ ਵਾਲਾ ਹੁੰਦਾ, ਜੇ ਹੱਥ ਥੱਲੇ ਖਿੱਚਲੇ ਮਿੱਟੀ ਉਹਦੀ ਟੁੱਟ ਜੂਗੀ। ਇਸੇ ਤਰ੍ਹਾਂ ਹੀ ਜਿਹੜਾ ਫਾਦਰ ਹੁੰਦਾ, ਉਹਦਾ ਜਿਹੜਾ ਮੋਟਿਵ ਹੁੰਦਾ, ਸਾਡਾ ਬ੍ਰਾਈਟ ਫਿਊਚਰ ਹੁੰਦਾ, ਇਸ ਕਰਕੇ ਉਹ ਸਖਤੀ ਵੀ ਕਰ ਦਿੰਦਾ। ਪਰ ਅੱਜ ਮੈਨੂੰ ਇੱਕ ਗੱਲ ਕਹਿਣ ਦਾ ਜ਼ਰੂਰ ਤੁਸੀਂ ਆਗਿਆ ਦਿਓ, ਮਾਇੰਡ ਨਾ ਕਰੀਓ, ਮੇਰੀ ਰਿਕੁਐਸਟ ਦੁਨੀਆਂ ਦੀਆਂ ਸਾਰੀਆਂ ਮਾਵਾਂ ਨੂੰ ਵੀ ਨੇ ਕਿ ਭੈਣ ਜੀ, ਮਾਤਾਓ, ਤੁਸੀਂ ਅਣਜਾਣੇ ਦੇ ਵਿੱਚ ਇੱਕ ਹਰ ਗਲਤੀ ਜ਼ਿੰਦਗੀ ਚ ਕਰਦੇ ਹੋ। ਉਹ ਕੀ ਗਲਤੀ ਕਰਦੇ ਹੋ ਕਿ ਜਦੋਂ ਪਿਓ ਆਪਣੇ ਬੱਚਿਆਂ ਨੂੰ ਝਿੜਕਦਾ, ਕੋਈ ਧੱਕਾ ਮਾਰਦਾ, ਕੋਈ ਥੱਪੜ ਮਾਰਦਾ, ਕੋਈ ਡੰਡਾ ਮਾਰ ਦਿੰਦਾ ਨਾ, ਤੇ ਤੁਸੀਂ ਬੱਚੇ ਦੇ ਕੰਨ ਚ ਅਣਜਾਣੇ ਚ ਇਹ ਕਹਿੰਦੇ ਤੇਰੇ ਪਿਓ ਦਾ ਗੁੱਸਾ ਹੀ ਬਹੁਤ ਆ, ਇਹਦਾ ਗੁੱਸਾ ਕੰਟਰੋਲ ਕਰਨਾ ਬੜਾ ਮੁਸ਼ਕਲ ਹੈ। ਮੈਂ ਕੀ ਕਰਾਂ, ਮੈਂ ਤਾਂ ਆਪ ਡਰਦੀ ਹਾਂ, ਮੈਨੂੰ ਵੀ ਧੱਕਾ ਦੇ ਜਾਂਦਾ। ਅਜਿਹੀਆਂ ਅਣਜਾਣੇ ਚ ਗੱਲਾਂ ਕਰਕੇ ਤੁਸੀਂ ਬੱਚੇ ਦੇ ਦਿਮਾਗ ਦੇ ਵਿਚ ਪਿਓ ਦੇ ਪ੍ਰਤੀ ਨਫ਼ਰਤ ਪੈਦਾ ਕਰਦੇ ਹੋ, ਤੇ ਜਦੋਂ ਬੱਚਾ ਵੱਡਾ ਹੋ ਜਾਂਦਾ ਪਿਓ ਦੀ ਕੇਅਰ ਕਰਨੀ ਬੰਦ ਕਰ ਦਿੰਦਾ, ਮਾਂ ਦੀ ਕੇਅਰ ਤਾਂ ਕਰਨੀ ਕਿੱਥੇ ਆ, ਫੇਰ ਉਦੋਂ ਦੋਨੇ ਹੱਥਾਂ ਨਾਲ ਰੋਕਦੇ ਕਿ ਮੁੰਡਾ ਸਾਡੇ ਉੱਥੋਂ ਗਿਆ। ਸੋ ਇਸ ਕਰਕੇ ਹਮੇਸ਼ਾ ਪੋਜੀਟਿਵ ਫੀਡ ਦੇਣੀ ਚਾਹੀਦੀ ਆਪਣੇ ਬੱਚਿਆਂ ਨੂੰ। ਜੇ ਫਾਦਰ ਸਖਤੀ ਕਰਦਾ ਤਾਂ ਬੱਚਿਆਂ ਨੂੰ ਕਿਹਾ, ਪੁੱਤ ਤੂੰ ਗਲਤੀ ਕੀਤੀ ਸੀਗੀ, ਅੱਜ ਤੂੰ ਕਾਰ ਚ ਬੈਠਾ ਸਮੋਕਿੰਗ ਕਰ ਰਿਹਾ ਸੀ, ਜੇ ਪੁਲਿਸ ਵਾਲਾ ਫੜ ਲੈਂਦਾ ਫੇਰ, ਤੇ ਜਦੋਂ ਸਮੋਕਿੰਗ ਕੀਤੀ ਜੇ ਪੁਲਿਸ ਵਾਲਾ ਫੜ ਲੈਂਦਾ, ਉਹਨੇ ਤੈਨੂੰ ਕੁਛ ਕਹਿਣਾ ਨੀ, ਤੈਨੂੰ ਫੜ ਕੇ ਅੰਦਰ ਤੇਰੇ ਰੈਕਡ ਖਰਾਬ ਹੋਣ, ਤੂੰ ਕਿੱਥੋਂ ਪੜੀਗਾ। ਜੇ ਪਿਓ ਨੇ ਥੱਪੜ ਮਾਰਿਆ ਤੇਰੇ ਫਾਇਦੇ ਲਈ ਮਾਰਿਆ, ਹਾਂ ਇੱਕ ਗੱਲ ਮੈਂ ਇਹ ਵੀ ਕਹਿਣਾ, ਜੇ ਫਾਦਰ ਲੋੜ ਤੋਂ ਜ਼ਿਆਦਾ ਸਖਤੀ ਕਰਦੇ, ਸਾਡਾ ਇੱਕ ਮਿੱਤਰ ਹੈ ਉਹਦੇ ਮੈਨੂੰ ਮਿਸੇਜ ਨੇ ਦੱਸਿਆ ਜੀ ਇਹ ਫੜ ਕੇ ਆਪਣੇ ਮੁੰਡੇ ਦੇ ਨੌ ਘੋਲ ਆਉਂਦਾ, ਜੋੜ ਦੀ ਬਲੱਡ ਆ ਜਾਂਦਾ। ਕਈ ਵਾਰੀ ਮੈਂ ਉਹਨੂੰ ਪਿਆਰ ਨਾਲ ਸਮਝਾਈ ਗੱਲ, ਘਰ ਵਾਲੀ ਵੀ ਸਮਝਾ ਸਕਦੀ ਸੀ ਵੀ ਜੇ ਤੂੰ ਇੰਨੀ ਸਖਤੀ ਕਰੇਗਾ, ਇਹ ਨਾ ਹੋਵੇ ਕਿ ਮੁੰਡਾ ਹੁਣ ਜਵਾਨ ਹੋ ਗਿਆ 911 ਕਾਲ ਕਰ ਲੇ ਤੇ ਪੁਲਿਸ ਵਾਲਾ ਲੈ ਜਾਣਾ ਸ਼ੈਲਟਰ ਤੇ, ਆਪਾਂ ਮੁੰਡੇ ਤੋਂ ਵੀ ਹੱਥ ਜਾਵਾਂਗੇ। ਸਖਤੀ ਵਰਤੋਂ ਜਿਹੜਾ ਹਿਸਾਬ ਦੇ ਨਾਲ ਪਿਓ ਸਮਝ ਜੂਗਾ, ਪਰ ਪਿੱਛੋਂ ਬੈਕ ਬਾਈਟਿੰਗ ਨਾ ਕਰੋ, ਸਲੋ ਪੋਇਜ਼ਨਿੰਗ ਨਾ ਦਿਓ। ਇਹ ਮਾਤਾਵਾਂ ਨੂੰ ਸਮਝਣ ਦੀ ਲੋੜ ਹੈ, ਜਿਸ ਕਰਕੇ ਬੱਚੇ ਜਿਹੜੇ ਨੇ ਉਹ ਆਪਣੇ ਪਿਓ ਦੀ ਰਿਸਪੈਕਟ ਥੋੜੀ ਜਿਹੀ ਘੱਟ ਕਰਦੇ ਨੇ। ਉਹਦੇ ਦਿਮਾਗ ਚ ਇੱਕ ਪਿਕਚਰ ਬਣ ਜਾਂਦੀ ਹੈ ਕਿ ਮੇਰਾ ਪਿਓ ਤਾਂ ਬੜਾ ਸਖਤ ਹੈ, ਮੈਨੂੰ ਕੁੱਟਦਾ ਹੁੰਦਾ ਸੀ, ਮੈਨੂੰ ਧੱਕਾ ਮਾਰਦਾ ਹੁੰਦਾ ਸੀ। ਯਾਰ ਪਿਓ ਨੂੰ ਤੁਸੀਂ ਦੇਖੋ ਨਾ, ਜਦੋਂ ਗੁੱਸਾ ਵੀ ਹੋਇਆ ਹੋਵੇ ਪਿਓ ਨੇ ਤੁਹਾਡੇ ਚਪੇੜ ਵੀ ਮਾਰਤੀ, ਤੇ 10 ਮਿੰਟਾਂ ਬਾਅਦ ਦੇਖਦੇ ਹੋ ਤੁਸੀਂ ਵੀ ਤੁਹਾਡੇ ਕਾਰ ਦੀ ਜਿਹੜੇ ਟਾਇਰਾਂ ਦੀ ਹਵਾ ਘੱਟ ਹੈ, ਉਹੀ ਪਿਓ ਹੀ ਆ ਕੇ ਹਵਾ ਭਰਾ ਕੇ ਲਿਆਉਂਦਾ, ਤੇਲ ਚੇਂਜ ਕਰਾਉਣ ਵਾਲਾ ਤੇਲ ਉਹੀ ਚੇਂਜ ਕਰਾਉਂਦਾ। ਉਹ ਦੇਖਦਾ ਤੁਹਾਡੇ ਜੇਬ ਚ ਪੈਸੇ ਨਹੀਂ ਹੈਗੇ, ਕੱਲ ਨੂੰ ਇਹਨੇ ਯੂਨੀਵਰਸਿਟੀ ਚ ਪੜ੍ਹਨ ਜਾਣਾ, ਪੈਸੇ ਵੀ ਪਿਓ ਹੀ ਪਾਉਂਦਾ। ਜੇ ਉਹਦਾ ਲਗਾਓ ਨਾ ਹੋਵੇ, ਤੁਹਾਡੇ ਬਾਰੇ ਚੰਗਾ ਨਾ ਸੋਚੇ, ਤੁਸੀਂ ਗੁਆਂਢੀਆਂ ਦੇ ਬੱਚਿਆਂ ਦੇ ਪਾਇਆ ਕਦੇ ਵੀ ਨਹੀਂ, ਕਿਉਂਕਿ ਪਿਓ ਦਾ ਆਪਣੇ ਬੱਚਿਆਂ ਦੇ ਨਾਲ ਸੰਸੀਅਰ ਦਿਲ ਲਗਾਵ ਹੁੰਦਾ। ਇਸੇ ਕਰਕੇ ਮੈਂ ਸੋਰੀ ਜੇ ਕੋਈ ਗੱਲ ਕਹਿ ਦਿਆਂ, ਮੈਂ ਤਾਂ ਜ਼ਿੰਦਗੀ ਦੇ ਵਿੱਚ ਜੋ ਫੈਕਟਸ ਨੇ ਉਹਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਦਾ। ਸਾਡਾ ਫਾਦਰ ਇੱਕ ਪ੍ਰੈਸ਼ੀਅਸ ਅਨਮੋਲ ਹੀਰ ਹੈ, ਜੇ ਇੱਕ ਵਾਰੀ ਉਹ ਹੱਥੋਂ ਨਿਕਲ ਗਿਆ, ਜੇ ਇੱਕ ਵਾਰੀ ਉਹ ਮਰ ਗਿਆ, ਜਦੋਂ ਇੱਕ ਵਾਰੀ ਮਰਨਾ ਤਾਂ ਇੱਕ ਵਾਰੀ ਹੈ, ਫਿਰ ਜਿੰਨਾ ਮਰਜ਼ੀ ਸਾਰੀ ਉਮਰ ਰੋ ਲਓ, ਉਹ ਵਾਪਸ ਨਹੀਂ ਆਉਣਾ ਉਹਨੇ। ਫਿਰ ਜਿੰਨੇ ਮਰਜ਼ੀ ਸ਼ਰਾਧ ਕਰ ਲਓ, ਜਿੰਨੇ ਮਰਜ਼ੀ, ਮੈਂ ਤਾਂ ਇਹ ਵੀ ਦੇਖਿਆ ਕਈ ਪਖੰਡ ਕਰਦੇ ਨੇ, ਸਾਰੇ ਤਾਂ ਨਹੀਂ ਮੈਂ ਕਹਿ ਰਿਹਾ, ਉਹਨਾਂ ਲੋਕਾਂ ਨੂੰ ਕਹਿ ਰਿਹਾ ਜਿਹੜੇ ਪਖੰਡ ਕਰਦੇ ਨੇ, ਜਦੋਂ ਪਾਪਾ ਜੀ ਮਰ ਜਾਂਦੇ ਨੇ ਡੱਬੇ ਚ ਬੰਦ ਪਏ ਨੇ, ਇੰਦਰਜੀਤ ਬਲ ਦੇ ਫਿਊਨਰਲ ਹੋਮ ਚ ਮੈਂ ਦੇਖਿਆ, ਉਦੋਂ ਕਾਗਜ਼ਾਂ ਪੜ੍ਹ ਕੇ, ਕਾਗਜ਼ ਉੱਤੇ ਲਿਖ ਕੇ ਪੜ੍ਹਦੇ, ਮਾੜਾ ਜਿਹਾ ਹੂੰ ਹੂੰ ਕਰਦੇ ਰੋਂਦੇ ਨੇ, ਸਾਰੀ ਜ਼ਿੰਦਗੀ ਦਾ ਕਦੇ ਉਹਦੀ ਤਾਰੀਫ ਨਹੀਂ ਕੀਤੀ। ਉਸ ਦਿਨ ਉਹ ਫਾਰਮੈਲਿਟੀ ਲੋਕਾਂ ਨੂੰ ਦਿਖਾਉਣ ਦੀ ਕੀ ਲੋੜ ਪੈ ਗਈ? ਜੇ ਤੁਸੀਂ ਸਾਰੀ ਜ਼ਿੰਦਗੀ ਉਹਦੀ ਤਾਰੀਫ ਕੀਤੀ ਹੁੰਦੀ ਨਾ, ਤਾਂ ਤੁਹਾਨੂੰ ਉਹ ਕਾਗਜ਼ ਤੇ ਲਿਖ ਕੇ ਲਿਆਉਣ ਦੀ ਲੋੜ ਨਹੀਂ ਸੀ, ਫਿਰ ਜੋ ਤੁਹਾਡੇ ਅੰਦਰ ਹੈ ਉਹ ਗੱਲ ਸੱਚਾਈ ਪ੍ਰਗਟ ਹੋਣੀ ਸੀਗੀ। ਸੋ ਜਿੰਨਾ ਚਿਰ ਪਿਓ ਜਿਉਂਦਾ ਨਾ, ਉਨਾ ਚਿਰ ਤੱਕ ਸਾਨੂੰ ਆਪਣੇ ਫਾਦਰ ਦੀ ਇੱਜ਼ਤ ਕਰਨੀ ਚਾਹੀਦੀ ਹੈ। ਸਾਡਾ ਫਾਦਰ ਸਾਡੀ ਹਿੰਮਤ ਹੈ, ਸਾਡਾ ਹੌਸਲਾ ਹੈ, ਤੇ ਜ਼ਰੂਰਤਾਂ ਸਾਡੀਆਂ ਜਿੰਨੀਆਂ ਵੀ ਨੈਸੈਸਿਟੀਜ਼ ਨੇ ਉਹਨਾਂ ਨੂੰ ਪੂਰੀਆਂ ਕਰਨ ਵਾਲਾ ਬੈਂਕ ਹੈ। ਬੈਂਕ ਦੇ ਵਿੱਚ ਤੁਹਾਨੂੰ ਪਾਉਣਾ ਪੈਂਦਾ, ਫੇਰ ਤੁਹਾਨੂੰ ਮਿਲਦਾ, ਜੇ ਲੋਨ ਵੀ ਲਓ ਵਾਪਸ ਕਰਨਾ ਪੈਂਦਾ। ਪਰ ਪਿਓ ਇੱਕ ਅਜਿਹਾ ਬੈਂਕ ਹੈ ਜਿਹੜਾ 24 ਘੰਟੇ ਹੀ ਖੁੱਲ੍ਹਾ ਰਹਿੰਦਾ, ਜਦੋਂ ਮਰਜ਼ੀ ਉਹਨੂੰ ਜਾ ਕੇ ਲਓ, ਤੁਹਾਡੀ ਜ਼ਰੂਰਤ ਪੂਰੀ ਕਰੂਗਾ, ਤੇ ਉਹ ਜ਼ਰੂਰਤ ਪੂਰੀ ਕਰਨ ਤੋਂ ਬਾਅਦ ਅਸੀਂ ਮੋੜਦੇ ਵੀ ਕੱਖ ਨਹੀਂ। ਸੋ ਪਿਓ ਇੱਕ ਵਧੀਆ ਬੈਂਕ ਹੈ, ਪਿਓ ਦਾ ਇੱਕ ਬਹੁਤ ਵਧੀਆ ਟ੍ਰੀ ਵੀ ਹੈ, ਦਰਖਤ ਵੀ ਹੈ, ਬ੍ਰਿਕਸ਼ ਵੀ ਹੈ। ਦੇਖ ਲਓ ਜਿਹੜਾ ਬ੍ਰਿਕਸ਼ ਹੁੰਦਾ, ਟ੍ਰੀ ਹੁੰਦਾ, ਜਦੋਂ ਵੀ ਸਾਨੂੰ ਗਰਮੀ ਲੱਗਦੀ ਹੈ, ਅਸੀਂ ਇੰਡੀਆ ਦੇ ਵਿੱਚ ਜਦੋਂ ਪਿੰਡਾਂ ਚ ਜਾਂਦੇ ਹੁੰਦੇ ਸੀਗੇ, ਗਰਮੀ ਹੁੰਦੀ ਬਹੁਤ ਜ਼ਿਆਦਾ ਜੂਨ ਜੁਲਾਈ ਚ, ਤਾਂ ਸਾਨੂੰ ਪਿਆਸ ਲੱਗਦੀ ਸੀਗੀ ਤੇ ਗਰਮੀ ਲੱਗਦੀ ਸੀ, ਅਸੀਂ ਦਰਖਤ ਦੇ ਨੀਚੇ ਬੈਠ ਜਾਂਦੇ ਸੀਗੇ। ਜਿਹੜਾ ਦਰਖਤ ਹੈ ਉਹਦੇ ਥੱਲੇ ਛਾਂ ਹੁੰਦੀ ਹੈ, ਪਰ ਜਿਹੜੀ ਗਰਮੀ ਸੂਰਜ ਦੀ ਤਪਸ ਹੈ ਨਾ, ਉਹ ਜਿਹੜਾ ਦਰਖਤ ਹੈ ਟ੍ਰੀ ਹੈ ਉਹ ਆਪਣੇ ਉੱਪਰ ਲੈਂਦਾ। ਇਸੇ ਤਰ੍ਹਾਂ ਹੀ ਜਿਹੜਾ ਪਿਓ ਸਾਡਾ ਦਰਖਤ ਹੈ, ਉਹਨੂੰ ਕਿੰਨੀਆਂ ਵੀ ਮੁਸੀਬਤਾਂ ਆ ਜਾਣ, ਉਹ ਤੁਹਾਨੂੰ ਕਦੇ ਦੱਸਦਾ ਨਹੀਂ, ਆਪਣੇ ਉੱਤੇ ਮੁਸੀਬਤਾਂ ਲੈ ਕੇ ਤੁਹਾਡੀ ਖੁਸ਼ੀ ਲਈ ਕੰਮ ਕਰਦਾ। ਪਿਓ ਇੱਕ ਬਹੁਤ ਮਜ਼ਬੂਤ ਦੀਵਾਰ ਹੈ, ਵਾਲ ਹੈ, ਜਦੋਂ ਵੀ ਸਾਡੇ ਤੇ ਕਿਤੇ ਬਿਪਤਾ ਆ ਜਾਏ ਨਾ, ਉਹ ਆਪ ਦੀਵਾਰ ਬਣ ਕੇ ਮੂਹਰੇ ਖੜਾ ਹੋ ਜਾਂਦਾ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਉਹਦੇ ਉੱਤੇ ਕਿੰਨਾ ਕੁਛ ਬੁਰੀਆਂ ਗੱਲਾਂ ਵਾਪਰਦੀਆਂ, ਉਹ ਟੋਲਰੇਟ ਕਰਦਾ। ਪਿਓ ਸਾਡਾ ਬਹੁਤ ਅਮੀਰ ਹੈ, ਭਾਵੇਂ ਉਹਦੀ ਜੇਬ ਚ ਦਵੰਨੀ ਨਾ ਹੋਵੇ, ਪਰ ਸਾਡੀਆਂ ਹਰ ਖੁਆਇਸ਼ਾਂ, ਸਾਡੀ ਹਰ ਡਿਮਾਂਡ ਜਿੱਥੋਂ ਮਰਜ਼ੀ ਖੂਹ ਚ ਲਿਆਵੇ, ਸਾਡੀ ਡਿਮਾਂਡ ਉਹ ਪੂਰੀ ਕਰਦਾ ਹੀ ਕਰਦਾ। ਭਾਵੇਂ ਜੇਬ ਖਾਲੀ ਹੋ ਤੋ ਵੀ ਮਨਾ ਕਰਤੇ ਨਹੀਂ ਦੇਖਾ, ਮੈਨੇ ਆਪਣੇ ਪਾਪਾ ਸੇ ਕੋਈ ਅਮੀਰ ਇਨਸਾਨ ਨਹੀਂ ਦੇਖਾ। ਜਿਹੜੇ ਅਮੀਰ ਬਾਹਲੇ ਨੇ ਨਾ ਪੈਸੇ ਵਾਲੇ, ਉਹਦਾ ਠੱਗੀ ਠੋਰੀ ਦੇ ਪੈਸੇ ਆਉਂਦੇ ਨੇ, ਪਰ ਜਿਹੜਾ ਅਸਲੀ ਪਿਓ ਹੁੰਦਾ ਨਾ ਉਹ ਮਿਹਨਤ ਕਰਕੇ ਕੰਮ ਕਰਦਾ ਪਰ ਸਾਡੀਆਂ ਡਿਮਾਂਡਸ ਵੀ ਪੂਰੀਆਂ ਕਰਦਾ। ਅਸੀਂ ਪਿਓ ਦੇ ਬਾਰੇ ਕਦੇ ਅਹਿਸਾਸ ਹੀ ਨਹੀਂ ਕਰਦੇ। ਮੈਨੂੰ ਯਾਦ ਹੈ ਕਿ ਇੱਕ ਮੁੰਡਾ ਕਾਲਜ ਗਿਆ, ਉਹ ਆਪਣੇ ਫਾਦਰ ਨੂੰ ਆ ਕੇ ਕਹਿੰਦਾ ਪਾਪਾ ਜੀ ਕਾਲਜ ਮੈਨੂੰ ਤੁਸੀਂ ਲਗਾਤਾਰ ਦਿੱਤਾ ਪੜ੍ਹਨ ਦੇ ਲਈ, ਜਿੰਨੇ ਵੀ ਮੇਰੇ ਫਰੈਂਡ ਨੇ ਕੋਈ ਕਾਰ ਤੇ ਆਉਂਦਾ, ਕੋਈ ਸਕੂਟਰ ਤੇ ਆਉਂਦਾ, ਕੋਈ ਸਾਈਕਲ ਤੇ ਆਉਂਦਾ, ਮੈਂ ਤੁਰ ਕੇ ਜਾਂਦਾ, ਘੱਟੋ ਘੱਟ ਮੈਨੂੰ ਸਾਈਕਲ ਤਾਂ ਲੈ ਦੇ। ਉਹਦਾ ਪਾਪਾ ਕਹਿੰਦਾ ਪੁੱਤਰ ਗੱਲ ਹੈਗੀ ਇਹ, ਤੈਨੂੰ ਪਤਾ ਹੀ ਹੈ ਕਿ ਮੈਂ ਫੈਕਟਰੀ ਦੇ ਵਿੱਚ ਕੰਮ ਕਰਦਾ, ਮਹੀਨੇ ਚ ਮੇਰੀ ਆਹ ਇਨਕਮ ਹੈ, ਇੰਨਾ ਘਰ ਦਾ ਕਿਰਾਇਆ ਚਲਾ ਜਾਂਦਾ, ਇੰਨੀ ਗਰੋਸਰੀ ਆਉਂਦੀ ਹੈ, ਇੰਨੀ ਤੇਰੀ ਫੀਸ ਚਲੀ ਜਾਂਦੀ ਹੈ, ਤੇ ਬਾਕੀ ਬਚਦਾ ਕੁਛ ਨਹੀਂ। ਨਾਲੇ ਮੈਂ ਤਾਂ ਜਿੰਨੀ ਮਜਬੂਰੀ ਸੀਗੀ ਉਹ ਮੈਂ ਤੇਰੀ ਡਿਮਾਂਡ ਪੂਰੀ ਕਰਤੀ, ਪਰ ਆਪਾਂ ਸਾਲ ਕੁ ਠਹਿਰ ਕੇ ਤੈਨੂੰ ਲੈ ਦਿਆਂਗੇ। ਜਦੋਂ ਉਹਨੇ ਕਿਹਾ ਠਹਿਰ ਕੇ ਲੈਣਗੇ, ਮੁੰਡਾ ਆਕੜ ਗਿਆ। ਮੁੰਡਾ ਜਦੋਂ ਆਕੜਿਆ ਤੇ ਉਹ ਕਹਿੰਦਾ ਵੀ ਪਾਪਾ ਜੀ ਸਾਰੇ ਜਿਹੜੇ ਕਾਰਾਂ ਤੇ ਲਈ ਫਿਰਨੇ ਸਕੂਟਰ, ਤੁਸੀਂ ਤਾਂ ਹਮੇਸ਼ਾ ਹੀ ਰੋਂਦੇ ਹੀ ਰਹਿੰਦੇ ਹੋ, ਸਾਨੂੰ ਬੋਲਣ ਦੀ ਵੀ ਤਮੀਜ਼ ਨਹੀਂ, ਆਪਣੇ ਪਿਓ ਨਾਲ ਕਿਵੇਂ ਬੋਲਣਾ, ਤੁਸੀਂ ਤਾਂ ਰੋਂਦੇ ਹੀ ਰਹਿੰਦੇ ਹੋ ਵੀ ਮੈਨੂੰ ਸਾਈਕਲ ਵੀ ਨਹੀਂ ਲੈ ਕੇ ਦੇ ਸਕਦੇ। ਉਹ ਆਕੜ ਗਿਆ ਜੀ, ਕਹਿੰਦਾ ਵੀ ਮੇਰਾ ਫਿਰ ਮੈਂ ਤਾਂ ਚੱਲਿਆ। ਪਿਓ ਕਹਿੰਦਾ ਤੇਰੀ ਮਰਜ਼ੀ। ਉਹ ਪਿਓ ਕਦੇ ਗਿਆ ਸੀ ਘਰੇ, ਬਟੂਆ ਭੁੱਲ ਗਿਆ ਤੇ ਉਹਨੇ ਪਾਪੇ ਦਾ ਚੱਕਿਆ ਬਟੂਆ, ਵਿੱਚ ਪੈਸੇ ਦੋ ਚਾਰ ਦਿਨ ਤੈਸ਼ ਕਰ ਲਈਏ, ਕਿਉਂਕਿ ਮਾੜਾ ਮੁੰਡਾ ਸੀ, ਥੈਂਕਲੈਸ ਸੀਗਾ। ਉਹ ਜਦੋਂ ਬਟੂਆ ਚੱਕ ਕੇ ਲੈ ਗਿਆ ਤੇ ਜਾ ਕੇ ਬਟੂਆ ਖੋਲਿਆ ਤੇ ਦੇਖਿਆ ਉਹਦੇ ਵਿੱਚ 10 ਰੁਪਏ ਹੀ ਨੇ। ਉਹਨੇ ਕਿਹਾ ਅੱਛਾ, ਮੈਂ ਤਾਂ ਸੋਚਿਆ ਸੀ ਬਟੂਏ ਚ 10 ਰੁਪਈਆਂ ਦੀ ਤਾਂ ਕੁਲਫੀ ਨਹੀਂ ਆਉਂਦੀ। ਫਿਰ ਉਹਨੇ ਦੇਖਿਆ ਵੀ ਕਾਗਜ਼ ਨੇ ਸ਼ਾਇਦ ਕੋਈ FD ਵਗੈਰਾ, GIC ਵਗੈਰਾ ਬੈਂਕ ਚ ਭਰੇ ਹੋਣ, ਕਿਉਂਕਿ ਅੱਗੇ ਕਿਹੜਾ ਲੋਕਰ ਹੁੰਦੇ ਸੀਗੇ। ਤੇ ਜਦੋਂ ਉਹਨੇ ਪਹਿਲਾਂ ਕਾਗਜ਼ ਖੋਲਿਆ ਤਾਂ ਉਹ ਕਿਸੇ ਦੁਕਾਨਦਾਰ ਦਾ ਸੀਗਾ, ਉਹਦੇ ਉੱਤੇ ਪਾਪੇ ਦੇ ਦਸਖਤ ਕੀਤੇ ਸੀ। ਜਿਹੜਾ ਮੁੰਡੇ ਨੇ ਉਹ ਪਿਛਲੇ ਸਾਲ ਲੈਪਟਾਪ ਲੈ ਕੇ ਦਿੱਤਾ ਸੀ ਨਾ, ਪਿਓ ਕੋਲੇ ਪੈਸੇ ਨਹੀਂ ਸੀਗੇ। ਮੁੰਡੇ ਨੇ ਕਿਹਾ ਸੀ ਮੈਂ ਕਾਲਜ ਤਾਂ ਜਾਊਂ ਜੇ ਮੈਨੂੰ ਲੈਪਟਾਪ ਲੈ ਕੇ ਦੇਉਂਗੇ। ਉਹਨੇ ਦੁਕਾਨਦਾਰ ਨੂੰ ਉਧਾਰ ਚੱਕ ਕੇ ਉਹ ਲੈਪਟਾਪ ਲੈ ਕੇ ਦਿੱਤਾ ਸੀ, ਮੈਂ ਤੈਨੂੰ 3 ਸਾਲਾਂ ਚ ਮੋੜ ਦੂੰਗਾ। ਫਿਰ ਇੱਕ ਹੋਰ ਪੇਪਰ ਖੋਲਿਆ, ਉਹ ਪੇਪਰ ਦੇ ਵਿੱਚ ਘਰ ਚ ਜਿਹੜੀ ਕਣਕ ਹੈ ਉਹ ਮੁੱਕ ਗਈ ਸੀਗੀ, ਖਾਣ ਨੂੰ ਹੈ ਨਹੀਂ ਸੀ। ਉਹ ਦੁਕਾਨਦਾਰ ਤੋਂ ਕਣਕ ਉਧਾਰੀ ਲੈ ਕੇ ਆਇਆ ਸੀ, ਮੈਂ ਤੇਰੇ ਅਗਲੇ ਸਾਲ ਡੇਢੇ ਕਰਕੇ ਪੈਸੇ ਮੋੜ ਦੂੰਗਾ। ਤੀਜਾ ਪੇਪਰ ਖੋਲਿਆ, ਉਹ ਕਿਸੇ ਡਾਕਟਰ ਦਾ ਸੀਗਾ, ਉਹਦੀ ਮਾਂ ਜਦੋਂ ਪਿਛਲੇ ਸਾਲ ਬਿਮਾਰ ਹੋਈ ਸੀ, ਇੰਨੀ ਬਿਮਾਰ ਹੋ ਗਈ ਉਹਦੀ ਫੀਸ ਦੇਣ ਲਈ ਹੈ ਨਹੀਂ ਸੀਗੀ, ਤਾਂ ਉਹਨੇ ਆਪਣਾ ਘਰ ਹੀ ਗਿਰਵੀ ਰੱਖ ਕੇ ਉਹਦੀ ਮਾਂ ਦੀ ਜਾਨ ਬਚਾਈ, ਆਪਣੀ ਘਰ ਵਾਲੀ ਦੀ ਜਾਨ ਬਚਾਈ। ਤਾਂ ਮੁੰਡਾ ਭੁੱਬਾਂ ਮਾਰ ਕੇ ਰੋਣ ਲੱਗਿਆ ਕਿ ਮੈਂ ਆਪਣੇ ਪਿਓ ਨੂੰ ਐਵੇਂ ਸਮਝਦਾ ਸੀ। ਉਹ ਭਰਾਵੋ, ਪਿਓ ਨੂੰ ਥੋੜਾ ਜਿਹਾ ਰੀਅਲਾਈਜ਼ ਕਰਿਆ ਕਰੋ, ਆਪਣੀ ਜਨਾਨੀ ਦੇ ਮਗਰ ਲੱਗ ਕੇ ਨਾ, ਸਾਰੀਆਂ ਜਨਾਨੀਆਂ ਨੀ, ਇਹ ਜਿਹੜੀਆਂ ਜਨਾਨੀਆਂ ਦੇ ਮਗਰ ਲੱਗ ਕੇ ਸਹੁਰੇ ਦੀ ਤਾਂ ਤੁਸੀਂ ਇੱਜ਼ਤ ਬਹੁਤ ਕਰਦੇ ਹੋ, ਉਹਨਾਂ ਨੂੰ ਤਾਂ ਭੇਜ ਦਿਓ। ਜਿਹੜੇ ਪਿਓ ਨੇ ਤੁਹਾਡੇ ਲਈ ਦਿਨ ਰਾਤ ਕੀਤਾ ਉਹਨੂੰ ਤੁਸੀਂ ਇਗਨੋਰ ਕਰਦੇ ਹੋ। ਕਿੰਨੀਆਂ ਤੁਸੀਂ ਗਲਤ ਕੰਪਨੀਆਂ ਦੇ ਵਿੱਚ ਰਹੇ ਹੋ, ਪਿਓ ਨੇ ਤੁਹਾਨੂੰ ਹਮੇਸ਼ਾ ਪ੍ਰੋਟੈਕਟ ਕੀਤਾ, ਜੇ ਉਹ ਦੱਸਣ ਲੱਗ ਜੇ ਤੁਸੀਂ ਪਿਓ ਦੇ ਨੁਕਸ ਕੱਢ ਦੋ, ਪਹਿਲਾਂ ਆਪਣੇ ਨੁਕਸ ਕੱਢ ਕੇ ਦੇਖੋ। ਸੋ ਇਸ ਕਰਕੇ ਪਿਓ ਦੀ ਤੁਸੀਂ ਸਾਰੀ ਜ਼ਿੰਦਗੀ ਦੇਣ ਨਹੀਂ ਦੇ ਸਕਦੇ। ਜਦੋਂ ਤੁਸੀਂ ਉੱਚਾ ਨੀਵਾਂ ਬੋਲਦੇ ਹੋ, ਆਰਗੂਮੈਂਟ ਕਰਦੇ ਹੋ ਨਾ, ਪਿਓ ਨੂੰ ਪਤਾ ਨਹੀਂ ਕਿੰਨਾ ਦੁੱਖ ਹੁੰਦਾ। ਪਿਓ ਦੀ ਅੱਖ ਦੇ ਵਿੱਚ 2 ਵਾਰ ਹੰਝੂ ਆਉਂਦੇ ਨੇ, ਪਿਓ 2 ਵਾਰ ਰੋਂਦਾ ਜ਼ਿੰਦਗੀ ਦੇ ਵਿੱਚ। ਕਦੋਂ? ਇੱਕ ਉਦੋਂ ਜਦੋਂ ਉਹ ਆਪਣੀ ਕੁੜੀ ਨੂੰ ਘਰੋਂ ਤੋਰਦਾ, ਘਰੋਂ ਭੇਜਦਾ, ਜਦੋਂ ਆਪਾਂ ਵੱਡੀ ਕੁੜੀ ਹੁੰਦੀ ਹੈ ਜਦੋਂ ਉਹਨੂੰ ਸਹੁਰੇ ਘਰ ਭੇਜਦਾ, ਡੋਲੀ ਜਾਂਦੀ ਹੈ, ਤੇ ਉਸ ਵੇਲੇ ਪਿਓ, ਮਾਂ ਤਾਂ ਰੋਵੇ ਨਾ ਰੋਵੇ, ਪਿਓ ਜ਼ਰੂਰ ਰੋਂਦਾ, ਕਿਉਂਕਿ ਉਹਦਾ ਦਿਲ ਦਾ ਟੁਕੜਾ ਹੁੰਦਾ। ਤੇ ਦੂਜੀ ਵਾਰ ਉਦੋਂ ਰੋਂਦਾ ਜਦੋਂ ਮੁੰਡਾ ਕਹਿੰਦਾ ਵੀ ਮੈਂ ਨੀ ਤੁਹਾਡੇ ਕੋਲ ਰਹਿੰਦਾ, ਉਹ ਮੂੰਹ ਮੋੜ ਲੈਂਦਾ, ਮੈਂ ਤੇ ਮੇਰੀ ਜਨਾਨੀ ਲੱਗ ਰਾਂਗੇ, ਇੱਥੇ ਤਾਂ ਸਾਨੂੰ ਰਹਿਣ ਦਾ ਕੋਈ ਫਾਇਦਾ ਨਹੀਂ। ਸੋ ਉਸ ਵੇਲੇ ਉਹ ਰਜਾਈ ਦੇ ਵਿੱਚ ਖੇਸ ਚ ਕੱਲਾ ਕਮਰੇ ਚ ਵੜ ਕੇ ਰੋਂਦਾ ਕਿ ਮੈਂ ਇਹਨੂੰ ਇਸੇ ਕਰਕੇ ਮੂਰਖ ਬੰਦੇ ਨੂੰ ਪਾਲਿਆ ਸੀ, ਆਪਣੀ ਜਨਾਨੀ ਦੇ ਮਗਰ ਲੱਗ ਕੇ, ਹਾਲਾਂਕਿ ਜਨਾਨੀ ਨੂੰ ਅਹਿਸਾਸ ਹੀ ਨਹੀਂ, ਬੱਚਿਆਂ ਦੀ ਪਰਵਰਿਸ਼ ਕਰ ਹੀ ਨਹੀਂ ਸਕਦੇ ਕੱਲੇ, ਆਪ ਤਾਂ ਮੂਵੀਆਂ ਜਾਂਦੇ ਨੇ ਆਰਾਮ ਨਾਲ ਦੇਖਣ ਲਈ, ਪਿਓ ਦੇ ਕੋਲੇ, ਮਾਂ ਦੇ ਕੋਲੇ ਛੱਡ ਕੇ ਨਿਆਣੇ ਤੁਰ ਜਾਂਦੇ ਨੇ। ਕਦੇ ਅਹਿਸਾਸ ਵੀ ਕਰੋ, ਬਾਜ਼ਾਰ ਚ ਜਾ ਕੇ ਤੁਸੀਂ ਕਿੰਨੀ ਕਿੰਨੀ ਵੱਡੀ ਸ਼ਾਪਿੰਗ ਕਰਕੇ ਸਿੱਧਾ ਕੋਠੇ ਤੇ ਜਾ ਕੇ ਚੜ ਜਾਂਦੇ ਹੋ, ਕਿ ਉਹ ਤੁਹਾਡਾ ਮਾਂ ਪਿਓ ਕੋਈ ਜੈਲਸੀ ਕਰੂਗਾ? ਬਿਲਕੁਲ ਨਹੀਂ, ਉਹ ਤਾਂ ਖੁਸ਼ ਹੋਣਗੇ ਕਿ ਮੇਰੇ ਬੱਚਾ ਕੁਛ ਲੈ ਗਿਆ, ਤੁਸੀਂ ਲੁਕੋ ਕੇ ਲੈ ਜਾਂਦੇ ਹੋ ਸਮਾਨ ਉੱਪਰ। ਕਦੇ ਪਿਓ ਦੇ ਲਈ ਵੀ ਜਾਂ ਮਾਂ ਦੇ ਲਈ ਕੋਈ ਬਾਜ਼ਾਰ ਚ ਜਾ ਕੇ ਕੋਈ ਚੀਜ਼ ਲਿਆਏ ਹੋ ਤੁਸੀਂ ਕੁਛ? ਕਦੇ ਮਾਂ ਦੇ ਕੋਲੇ ਜਾਂ ਪਿਓ ਕੋਲੇ ਰਾਤ ਨੂੰ ਜਦੋਂ ਕੰਮ ਤੋਂ ਆਉਣਾ, ਤੁਸੀਂ ਕਹਿੰਦੇ ਥੱਕੇ ਹੋਏ ਆ, ਕਦੇ ਉਹ ਥੱਕਿਆ ਤਾਂ ਪਿਓ ਵੀ ਆਉਣਾ ਹੁੰਦਾ ਸੀਗਾ, ਜਦੋਂ ਤੁਹਾਡੇ ਆ ਕੇ ਮਾਲਿਸ਼ ਵੀ ਕਰਦਾ ਹੁੰਦਾ, ਤੁਸੀਂ ਵੀ ਆਪਣੇ ਬੱਚਿਆਂ ਦੇ ਮਾਲਿਸ਼ ਕਰਦੇ ਹੋ, ਕਦੇ ਪਿਓ ਦੇ ਸਿਰ ਤੇ ਮਾਲਿਸ਼ ਕੀਤੀ ਆ, ਕਦੇ ਗੋਡੇ ਘੁੱਟੇ, ਕਦੇ ਦਵਾਈ ਲਿਆ ਕੇ ਦਿੱਤੀ ਆ, ਕਦੇ ਰੋਟੀ ਮੂੰਹ ਤੇ ਬੁਰਕੀ ਪਾਈ ਆ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਨਾਲ ਪਿਓ ਨੂੰ ਖੁਸ਼ੀ ਹੁੰਦੀ ਆ ਅੰਦਰੋਂ। ਅਸੀਂ ਕਰਦੇ ਹਾਂ ਚਲਾਕੀ। ਚਲਾਕੀ ਕਿਵੇਂ? ਕਿ ਪਿਓ ਪਿੰਡ ਚ ਰਹਿੰਦਾ, ਮੁੰਡਾ ਇੱਥੇ ਆ ਗਿਆ, ਆ ਕੇ ਬੱਚਾ ਹੋ ਗਿਆ ਉਹਦਾ, ਬਾਪੂ ਜੀ ਨੂੰ ਕਹਿੰਦਾ ਬਾਪੂ ਜੀ, ਤੁਹਾਡੀ ਨੂੰਹ ਵੀ ਕਹਿੰਦੀ ਹੈ ਤੇ ਮੁੰਡਾ ਵੀ, ਮੇਰੇ ਤੁਹਾਡਾ ਪੋਤਾ ਵੀ ਕਹਿੰਦਾ, ਹੁਣ ਤੁਸੀਂ ਉੱਥੇ ਇਕੱਲੇ ਕਿਉਂ ਰਹੋਗੇ, ਇੱਥੇ ਆ ਜਾਓ ਕੈਨੇਡਾ ਚ। ਪਿਓ ਨੂੰ ਚੜ ਜਾਂਦਾ ਚੌਕ ਮੇਰੇ ਮੁੰਡੇ ਨੇ ਮੇਰੀ ਨੂੰਹ ਨੇ ਬੁਲਾਇਆ ਮੈਨੂੰ ਕੈਨੇਡਾ ਚ ਜਦੋਂ ਉਹ ਕੈਨੇਡਾ ਆ ਜਾਂਦਾ 15-20 ਦਿਨ ਰਹਿੰਦਾ ਮਹੀਨਾ ਰਹਿੰਦਾ ਉਹਦੀ ਕੰਨ ਪਿਓ ਦੇ ਪਿਓ ਨੂੰ ਕਹਿਣਾ ਸ਼ੁਰੂ ਕਰਦੇ ਡੈਡੀ ਜੀ ਆਪਾਂ ਉਹ ਮਕਾਨ ਰੱਖ ਕੇ ਕੀ ਕਰਨਾ ਤੁਸੀਂ ਵੇਚ ਦੋ ਇੰਡੀਆ ਵਾਲਾ ਇੱਥੇ ਆਪਾਂ ਨਵਾਂ ਲੈ ਲੈਣਾ ਤੁਸੀਂ ਹੁਣ ਇੱਥੇ ਹੀ ਰਹਿਣਾ ਪਿਓ ਯਕੀਨ ਚ ਆ ਜਾਂਦਾ ਪਿਓ ਇੰਡੀਆ ਵਾਲਾ ਮਕਾਨ ਵੇਚਦਾ ਜਦੋਂ ਇੱਥੇ ਰਹਿੰਦਾ ਤੇ ਉਹਦੀ ਸ਼ੁਰੂ ਹੋ ਜਾਂਦਾ ਕੰਮ ਪਿਓ ਨੂੰ ਪਿਓ ਤਾਂ ਸਮਝਦੇ ਨੀ ਡੈਡੀ ਜੀ ਬੜੀ ਚਲਾਕੀਆਂ ਕਰਦੇ ਨੇ ਲੋਕ ਵਿਹਾਵੇ ਡੈਡੀ ਜੀ ਤੁਸੀਂ ਤਾਂ ਅਸੀਂ ਤਾਂ ਕੰਮ ਤੇ ਜਾਂਦੇ ਹਾਂ ਤੁਸੀਂ ਆ ਨਿਆਣੇ ਨੂੰ ਸਕੂਲ ਛੱਡਿਆ ਕਰੋ ਡੈਡੀ ਜੀ ਤੁਹਾਡਾ ਜੀ ਲੱਗ ਜਾ ਕਰੂ ਘਰ ਦੇ ਵਿੱਚ ਜਿਹੜੀ ਬੂਟੀ ਫਿਰ ਪੀਲੇ ਫੁੱਲ ਆਉਂਦੇ ਇਹਨੂੰ ਕੱਢ ਦਿਆ ਕਰੋ ਪੁੱਛੋ ਗੋਡੇ ਤੇ ਬੈਠਿਆ ਤਾਂ ਜਾਂਦਾ ਨਹੀਂ ਉਹਦੇ ਕੋਲੋਂ 70-80 ਸਾਲ ਦਾ ਪਿਓ ਹੋ ਗਿਆ ਤੁਸੀਂ ਉਹਦੇ ਕੋਲ ਬੂਟੀ ਕਢਾਉਂਦੇ ਹੋ ਡੈਡੀ ਜੀ ਆ ਮੇਲ ਬਾਕਸ ਹੀ ਚੈੱਕ ਕਰ ਲਿਆ ਕਰੋ ਡੈਡੀ ਜੀ ਕੱਪੜੇ ਹੁਣ ਆਪਾਂ ਥੋੜੇ ਜਿਹੇ ਬਚਾ ਲਿਆ ਧੋ ਤਾਂ ਦਿੰਦੀ ਹੈ ਤੇ ਸੁੱਕਨੇ ਤੁਸੀਂ ਬਾਹਰ ਹੀ ਪਾ ਦਿਆ ਕਰੋ ਹਾਂਜੀ ਤੁਸੀਂ ਪਿਓ ਨੂੰ ਨੌਕਰ ਬਣਾਇਆ ਹੋਇਆ ਨੌਕਰ ਨੂੰ ਵੀ ਜੇ ਤੁਹਾਡੇ ਘਰ ਕੋਈ ਨੌਕਰ ਹੈ ਉਹਨੂੰ ਇੱਜ਼ਤ ਮਾਨ ਵੀ ਕਰਦੇ ਹੋ ਤੇ ਨਾਲੇ ਪੈਸੇ ਦਿੰਦੇ ਹੋ ਪਿਓ ਫ੍ਰੀ ਦਾ ਨੌਕਰ ਹੈ ਪਿਓ ਫ੍ਰੀ ਦਾ ਲੰਗਰ ਖਾਣਾ ਜਿਵੇਂ ਗੁਰਦੁਆਰੇ ਜਾ ਕੇ ਰੋਟੀ ਜਦੋਂ ਮਰਜ਼ੀ ਖਾਓ ਪੈਸੇ ਦੇਣ ਦੀ ਲੋੜ ਹੀ ਨਹੀਂ ਕੰਮ ਮਾਂ ਪਿਓ ਤੋਂ ਜਿੰਨਾ ਮਰਜ਼ੀ ਲਈ ਚੱਲੋ ਕਦੇ ਅਹਿਸਾਸ ਕਰੋ ਤੁਸੀਂ ਕੱਲ ਤੁਸੀਂ ਵੀ ਮਾਂ ਬਾਪ ਬਣਨਾ ਤੁਹਾਡੇ ਵੀ ਬੱਚੇ ਹੋਣੇ ਉਹਨਾਂ ਨੇ ਤੁਹਾਨੂੰ ਵੀ ਫਿੱਟ ਲਾਉਣ ਤਾਂ ਪਾਉਣੀ ਹੈ ਆਪਣੇ ਬੱਚੇ ਲਈ ਤੁਸੀਂ ਟੁੱਟ ਟੁੱਟ ਕੇ ਮਾਰਦੇ ਹੋ ਇੱਧਰ ਉੱਧਰ ਕਰਦੇ ਹੋ ਇੱਕ ਮਿੰਟ ਨਹੀਂ ਕਰਦੇ ਆਪਣੇ ਮਾਂ ਬਾਪ ਦੇ ਬਾਰੇ ਵੀ ਸੋਚੋ ਵੀ ਉਹਨਾਂ ਨੇ ਵੀ ਸਾਡੇ ਲਈ ਅਜਿਹਾ ਕੰਮ ਕੀਤਾ ਜਦੋਂ ਤੁਸੀਂ ਕਰੋਗੇ ਤੁਹਾਡੀ ਲਾਈਫ ਵਧੀਆ ਬਣੂਗੀ ਮੈਂ ਇਹ ਗੱਲ ਕਹਿਣਾ ਕਿ ਜ਼ਰੂਰ ਤੁਸੀਂ ਰਿਸਪੈਕਟ ਕਰੋ ਆਪਣੇ ਬੱਚਿਆਂ ਦੀ ਵੀ ਕਰੋ ਖੁਸ਼ੀ ਖੁਸ਼ੀ ਵਰਤੋ ਮਾਂ ਬਾਪ ਨੂੰ ਹਮੇਸ਼ਾ ਖੁਸ਼ੀ ਹੁੰਦੀ ਹੈ ਜਿਹੜਾ ਬਾਪ ਸਾਡੀ ਉਂਗਲ ਫੜ ਕੇ ਸਾਨੂੰ ਸਕੂਲ ਚ ਛੱਡ ਕੇ ਆਉਂਦਾ ਸੀ ਕਦੇ ਸਾਨੂੰ ਸਾਈਕਲ ਦੇ ਕਦੇ ਕਾਰ ਚ ਕਦੇ ਸਕੂਟਰ ਤੇ ਛੱਡ ਕੇ ਆਉਂਦਾ ਸੀ ਸਾਰਾ ਦਿਨ ਕੰਮ ਤੋਂ ਥੱਕ ਹਾਰ ਕੇ ਆਉਂਦਾ ਸੀ ਸਾਡੇ ਨਾਲ ਆਉਣ ਸਾਰੀ ਘੋੜਾ ਬਣ ਜਾਂਦਾ ਸੀ ਰੋਟੀ ਦੀਆਂ ਬੁਰਕੀਆਂ ਸਾਡੇ ਮੂੰਹ ਚ ਪਾਉਂਦਾ ਸੀਗਾ ਸਾਨੂੰ ਕੀ ਚੀਜ਼ ਚਾਹੀਦੀ ਫਟਾਫਟ ਲਿਆਉਂਦਾ ਸੀ ਜੇ ਕਾਲਜ ਚ ਲੱਗੇ ਹਾਂ ਸਾਨੂੰ ਉਹਦੇ ਵੀ ਤੁਹਾਨੂੰ ਸਮੋਸੇ ਖਾਣ ਦੀ ਲੋੜ ਪਊ ਚਾਹ ਦੀ ਲੋੜ ਬੇਸਣ ਦੀ ਬਰਫੀ ਲੋੜ ਸਾਡੀ ਜੇਬ ਚ ਪੈਸੇ ਪਾਉਂਦਾ ਸੀ ਜਦੋਂ ਅਸੀਂ ਮੈਡੀਕਲ ਸਕੂਲ ਚ ਗਏ ਸਾਨੂੰ ਪਤਾ ਹੀ ਹੁੰਦਾ ਸੀ ਬੈਂਕ ਚ ਕਿੰਨੇ ਆ ਵੱਧ ਤੋਂ ਵੱਧ ਪੈਸੇ ਦਿੰਦਾ ਸੀ ਰਾਤਾਂ ਨੂੰ ਜਾ ਕੇ ਤੁਹਾਡੀਆਂ ਰੈਜੀਡੈਂਸੀ ਦੀਆਂ ਉਹਨਾਂ ਨੇ ਪਤਾ ਕੀਤਾ ਰੈਜੀਡੈਂਸੀਆਂ ਕਿਵੇਂ ਨੇ ਤੁਸੀਂ ਉਹ ਸਾਰੀਆਂ ਗੱਲਾਂ ਭੁੱਲ ਗਏ ਅੱਜ ਤੁਸੀਂ ਇੰਟੈਲੀਜੈਂਟ ਬਣ ਗਏ ਮੈਂ ਕਿਸੇ ਇੱਕ ਪਾਰਟੀਕੁਲਰ ਬੰਦੇ ਨੂੰ ਨਹੀਂ ਕਹਿ ਰਿਹਾ ਮੈਂ ਉਹਨਾਂ ਨੂੰ ਕਹਿ ਰਿਹਾ ਜਿਹੜੇ ਥੈਂਕਲੈਸ ਨੇ ਬਹੁਤ ਚੰਗੇ ਵੀ ਨੇ ਬੱਚੇ ਆਮ ਥੈਂਕਫੁਲ ਟੂ ਮਾਈ ਟੂ ਗੋਡ ਕਿ ਸਾਡੇ ਬੱਚੇ ਸਾਡੀ ਕਦਰ ਕਰਦੇ ਨੇ ਪਰ ਮੈਂ ਉਹ ਲੋਕਾਂ ਦੀਆਂ ਜਦੋਂ ਸਟੋਰੀਆਂ ਸੁਣਦਾ ਨਾ ਕਿ ਬੱਚਿਆਂ ਦੇ ਧੌਣ ਚ ਕਿੱਲਾ ਅੜ ਜਾਂਦਾ ਵੀ ਪਤਾ ਨਹੀਂ ਸੀ ਕੀ ਬਣ ਗਏ ਦਵੰਨੀ ਦੀ ਉਹਨਾਂ ਨੂੰ ਅਕਲ ਨਹੀਂ ਹੁੰਦੀ ਸਿਰਫ ਆਪਣੇ ਪ੍ਰੋਫੈਸ਼ਨ ਦੀ ਬਾਰੇ ਪਤਾ ਬਾਕੀ ਤਾਂ ਕੁਛ ਨਹੀਂ ਪਤਾ ਉਹਨਾਂ ਨੂੰ ਕਿਉਂਕਿ ਉਹ ਕੀ ਸੋਚਦੇ ਨੇ ਕਿ ਅਸੀਂ ਜੋ ਕੁਛ ਕਰਦੇ ਹਾਂ ਠੀਕ ਹੈ ਦੂਜੇ ਦੀ ਸ਼ਬਦ ਦੀ ਦੂਸਰੇ ਦੀ ਸੋਚ ਦੀ ਕਦੇ ਕਦਰ ਨਹੀਂ ਕਦੇ ਕਹਿੰਦੇ ਮੈਂ ਨਾ ਮੰਨੂ ਮੈਂ ਆਪਣੀ ਗੱਲ ਮਨਾਉਣੀ ਆ ਤੇ ਉਹ ਫੇਰ ਝੁੱਕ ਕੇ ਗੱਲ ਮੰਨ ਲੈਂਦੇ ਜਦੋਂ ਕਿ ਸਾਨੂੰ ਉਹਦਾ ਐਕਸਪੀਰੀਅੰਸ ਹੁੰਦਾ ਵਿਦਾਊਟ ਐਕਸਪੀਰੀਅੰਸ ਕਦੇ ਵੀ ਜ਼ਿੰਦਗੀ ਚ ਬੰਦਾ ਕਾਮਯਾਬ ਨਹੀਂ ਹੁੰਦਾ ਜਿੰਨੀ ਮਰਜ਼ੀ ਨੌਲੇਜ ਕਰ ਲਓ ਜੇ ਤੁਸੀਂ ਕੋਈ ਆਈਟੀ ਦੇ ਗਾਈ ਬਣ ਗਏ ਤੁਸੀਂ ਲਾਅ ਦੇ ਗ੍ਰੈਜੂਏਟ ਹੋ ਗਏ ਤੁਸੀਂ ਕੋਈ ਪ੍ਰੋਫੈਸਰ ਬਣ ਗਏ ਤਾਂ ਉਹ ਤੁਹਾਡਾ ਐਕਸਪੀਰੀਅੰਸ ਆ ਉਸ ਚੀਜ਼ ਦੇ ਬਾਰੇ ਤਾਂ ਤੁਹਾਨੂੰ ਗਿਆਨ ਹੈ ਇਸੇ ਤਰ੍ਹਾਂ ਪਿਓ ਨੇ ਕੱਲਾ ਕੱਲਾ ਦਿਨ ਜ਼ਿੰਦਗੀ ਦਾ ਹੰਡਾਇਆ ਤੇ ਉਹਨੂੰ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਹੁੰਦਾ ਇਸ ਕਰਕੇ ਸਾਨੂੰ ਉਹਦੇ ਐਕਸਪੀਰੀਅੰਸ ਦੀ ਕਦਰ ਕਰਨੀ ਚਾਹੀਦੀ ਹੈ ਦੇਖੋ ਅਸੀਂ ਕੈਨੇਡਾ ਦੇ ਵਿੱਚ ਆਏ ਹਾਂ ਇੱਥੇ ਆਈਲੈਟਸ ਦੇ ਐਗਜ਼ਾਮ ਕਰਕੇ ਮੈਂ ਬਹੁਤ ਵਾਰ ਮੈਨੂੰ ਸਾਡੇ ਘਰ ਦੇ ਵੀ ਕਈ ਵਾਰੀ ਕਹਿੰਦੇ ਵੀ ਤੁਸੀਂ ਜਿੱਥੇ ਜਾਂਦੇ ਬੱਚਿਆਂ ਨਾਲ ਗੱਲ ਕਰਦੇ ਹੋ ਕਿੱਥੋਂ ਆ ਕਿਵੇਂ ਆ ਕਿਵੇਂ ਭੇਜਿਆ ਆਈਲੈਟਸ ਦੇ ਐਗਜ਼ਾਮ ਕਿਵੇਂ ਸੀ ਉਹ ਮੇਰਾ ਪੁੱਛਣ ਦਾ ਪਰਪਜ਼ ਇਹ ਹੁੰਦਾ ਕਿ ਬਹੁਤ ਹੀ ਜਿਹੜੇ ਬੱਚੇ ਇੱਥੇ ਆਏ ਨੇ ਨਾ ਉਹਨਾਂ ਦੇ ਕੋਈ ਬਹੁਤ ਅਮੀਰ ਨਹੀਂ ਸੀਗੇ ਉਹਨਾਂ ਦੇ ਮਾਂ ਬਾਪ ਹੈਂਡ ਟੂ ਮਾਊਥ ਸੀਗੇ ਕਿਸੇ ਨੇ ਜ਼ਮੀਨ ਗਹਿਣੇ ਰੱਖੀ ਕਿਸੇ ਨੇ ਮਕਾਨ ਗਹਿਣੇ ਰੱਖਿਆ ਕਿਸੇ ਨੇ ਜੋ FD ਵਗੈਰਾ ਕਰਨੀਆਂ ਸੀ ਉਹ ਤੜਵਾ ਕੇ ਰੀਅਲ ਸਟੇਟ ਦੇ ਅੱਗੇ ਇਮੀਗ੍ਰੇਸ਼ਨ ਦੇ ਵਕੀਲਾਂ ਨੂੰ ਪੈਰਾਲੀਗਲਾਂ ਨੂੰ ਫੀਸਾਂ ਦਿੱਤੀਆਂ ਆਈਲੈਟਸ ਕਰਾਏ ਫਿਰ ਸਾਨੂੰ ਭੇਜਿਆ ਤਾਂ ਕਿ ਸਾਡਾ ਬੈਟਰ ਫਿਊਚਰ ਹੋਵੇ ਪਰ ਅਸੀਂ ਇੱਥੇ ਆ ਕੇ ਕੀ ਕਰਦੇ ਹਾਂ ਅਸੀਂ ਬੈਟਰ ਫਿਊਚਰ ਲਈ ਆਏ ਹਾਂ ਮਾਂ ਬਾਪ ਇਹ ਚਾਹੁੰਦੇ ਸੀ ਵੀ ਤੁਸੀਂ ਦਿਨਾਂ ਦੇ ਵਿੱਚ ਹੀ ਮਾਲਕ ਬਣ ਜਾਓ ਵੱਡੇ ਵੱਡੇ ਕੋਠੀਆਂ ਤੇ ਕਾਰਾਂ ਲੈ ਲਓ ਤੁਸੀਂ ਦੇਖੋ ਅਸੀਂ ਬਾਲ ਸਾਰੇ ਨਹੀਂ ਮੈਂ ਕਹਿ ਰਿਹਾ ਮੈਂ ਉਹਨਾਂ ਨੂੰ ਕਹਿ ਰਿਹਾ ਅਸੀਂ ਮਾਂ ਬਾਪ ਦਾ ਕਿੰਨਾ ਵਧੀਆ ਨਾਂ ਰੋਸ਼ਨ ਕਰ ਰਹੇ ਹਾਂ ਕਦੇ ਤਾਂ ਅਸੀਂ ਕਾਰਾਂ ਚੋਰੀ ਚ ਫੜੇ ਜਾਂਦੇ ਹਾਂ ਜਦੋਂ ਵੀ ਕਦੇ ਖਬਰ ਆਉਂਦੀ ਹੈ ਬਰੈਂਪਟਨ ਦੇ 18 ਬੰਦੇ ਫੜ ਲਏ ਕੈਲੇਡੋਨ ਚ ਚੋਰੀ ਕਰਦੇ ਕਾਰਾਂ ਫੜ ਲਏ ਕਦੇ ਸਾਡੀ ਫੋਟੋ ਆਉਂਦੀ ਹੈ ਵੀ ਅਸੀਂ ਗਏ ਸੀਗੇ ਚਲੋ ਫਰੈਸ਼ਕੋ ਚ ਉੱਥੇ ਮੱਖਣ ਚੋਰੀ ਕਰਦੇ ਫੜ ਲਏ ਇੰਡੀਅਨ ਗਰੋਸਰੀ ਸਟੋਰ ਦੇ ਮੱਖਣ ਦੇ ਗਰੋਸਰੀ ਦੀ ਰੇਹੜੀ ਭਜਾ ਕੇ ਲੈ ਗਏ ਵਾਹ 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 ਬਹੁਤ ਵਧੀਆ ਨੇਕ ਕੰਮ ਕਰਦੇ ਹੋ ਕਿਉਂਕਿ ਇਹਦੇ ਨਾਲ ਹੀ ਪਿਓ ਦਾ ਨਾਂ ਰੋਸ਼ਨ ਹੋਊਗਾ ਕਹਿੰਦੇ ਅਸੀਂ ਟਰੱਕ ਚਲਾਉਣੇ ਆ ਚਲਾਓ ਵਧੀਆ ਗੱਲ ਹੈ ਪਰ ਜਿਹੜੀਆਂ ਪੁਣੀਆਂ ਜਿਹੀਆਂ ਲੰਘਾਉਣੇ ਉਹ ਜਾ ਕੇ ਜੇਲ੍ਹ ਚ ਵੱਡੇ ਗੁਰਦੁਆਰੇ ਜਾਂਦੇ ਉਹ ਪਿਓ ਦਾ ਨਾਂ ਰੋਸ਼ਨ ਹੁੰਦਾ ਪਿਓ ਨੇ ਇਹ ਚਾਹਿਆ ਸੀਗਾ ਤੁਹਾਨੂੰ ਥੋੜੀ ਖਾ ਲਓ ਸਬਰ ਦੀ ਖਾਓ ਹੱਕ ਹਲਾਲ ਦੀ ਕਮਾਈ ਚ ਹੈ ਉਹਦੇ ਵਿੱਚ ਬਰਕਤ ਹੈ ਜਦੋਂ ਅਸੀਂ ਲੜਾਈ ਝਗੜੇ ਕਰਦੇ ਹਾਂ ਸਕੂਲਾਂ ਕਾਲਜਾਂ ਦੇ ਮੂਹਰੇ ਜਾ ਕੇ ਲੜਦੇ ਹਾਂ ਫਿਰ ਸਾਨੂੰ ਡਿਪੋਰਟ ਕਰ ਦਿੰਦੇ ਨੇ ਇਹਦੇ ਨਾਲ ਪਿਓ ਦਾ ਨਾਂ ਰੋਸ਼ਨ ਹੁੰਦਾ ਪਿਓ ਦਾ ਨਾਂ ਤਾਂ ਸਾਨੂੰ ਪਿਓ ਨੂੰ ਤਾਂ ਅਸੀਂ ਫੋਨ ਤੱਕ ਨਹੀਂ ਕਰਦੇ ਸਾਨੂੰ ਟਾਈਮ ਹੀ ਨਹੀਂ ਮਿਲਦਾ ਮੈਂ ਤਾਂ ਕਹਿੰਦਾ ਵੀ ਪਿਓ ਨੂੰ ਜੇ ਵਧੀਆ ਗਿਫਟ ਦੇਣਾ ਨਾ ਅੱਜ ਦੇ ਦਿਨ ਇੱਕ ਫੈਸਲਾ ਨਾ ਉਹਨੂੰ ਵਧੀਆ ਰੈਸਟੋਰੈਂਟ 'ਚ ਲੈ ਕੇ ਜਾਓ, ਨਾ ਉਹਨੂੰ ਪਾਰਕ 'ਚ ਲੈ ਕੇ ਜਾਓ, ਨਾ ਨੈਗਰਾ ਫਾਲਸ ਲੈ ਕੇ ਜਾਓ, ਨਾ ਸੀ ਐਨ ਟਾਵਰ ਲੈ ਕੇ ਜਾਓ. ਉਹਨੂੰ ਦਿਓ, ਦ ਬੈਸਟ ਗਿਫਟ ਇਜ਼ ਟੂ ਗਿਵ ਟਾਈਮ ਟੂ ਹਿਮ. ਟਾਈਮ ਦਿਓ. ਜਦੋਂ ਅਸੀਂ ਬੋਲਦੇ ਹੀ ਨਹੀਂ, ਇੱਕ ਦਿਨ ਆ ਕੇ ਜਾ ਕੇ ਚਾਰ ਚੀਜ਼ਾਂ ਲਿਆ ਕੇ ਦੇ ਦਾਨੇ ਹੋ, ਇਹ ਕੋਈ ਗਿਫਟ ਨਹੀਂ ਹੈ. ਥੋੜਾ ਜਿਹਾ ਦੋ ਮਿੰਟ ਚਾਰ ਮਿੰਟ ਕਦੇ ਫੋਨ ਵੀ ਕਰ ਲਿਆ ਕਰੋ ਪਿਓ ਨੂੰ, ਗੱਲਬਾਤ ਹੀ ਪੁੱਛੋ ਕਿ ਦੂਰ ਰਹਿੰਦੇ ਹੋ. ਜਦੋਂ ਤੁਸੀਂ ਪਿਓ ਦੀ ਨੂੰ ਫੋਨ ਨਹੀਂ ਨਾ ਕਰਦੇ, ਉਹਦੇ ਦਿਲ ਤੇ ਦੇਖੋ ਕੀ ਵਾਪਰਦੀ ਹੈ. ਤੁਸੀਂ ਆਪਣੇ ਬੱਚੇ ਬਾਰੇ ਸੋਚ ਕੇ ਦੇਖੋ, ਜੇ ਬੱਚਾ ਬਾਹਰ ਗਿਆ ਹੋਵੇ ਨਾ ਸਾਰੀ ਸਾਰੀ ਆ, ਤਾਂ ਉਹਨੂੰ ਨੀਂਦ ਨਹੀਂ ਆਉਂਦੀ ਵੀ ਉਹ ਬੱਚਾ ਕਦੋਂ ਆਇਆ, ਕਦੇ ਠੀਕ ਠਾਕ ਹੋਵੇ, ਘਰੇ ਆਇਆ ਕਿ ਨਹੀਂ ਆਇਆ. ਇਹੀ ਤੁਹਾਡੇ ਪਿਓ ਦਾ ਹਾਲ ਹੈ. ਇੱਕ ਪਿਓ ਦਾ ਮੁੰਡਾ ਕੈਨੇਡਾ ਚ ਗਿਆ, ਅੱਗੇ ਦਾ ਫੋਨ ਆ ਜਾਂਦਾ ਸੀਗਾ, ਉਸ ਤੋਂ ਬਾਅਦ ਫੋਨ ਆਉਣਾ ਬੰਦ ਹੋ ਗਿਆ. ਉਹਨੇ ਆਪਣੇ ਦੋਸਤ ਨਾਲ ਗੱਲ ਕੀਤੀ, ਗੁਆਂਢੀਆਂ ਨਾਲ ਗੱਲ ਕੀਤੀ, ਯਾਰ ਆਪਣੇ ਮੁੰਡੇ ਦਾ ਹੁਣ ਕਿਤੇ ਫੋਨ ਹੀ ਨਹੀਂ ਆਇਆ. ਉਹ ਕਹਿੰਦੇ ਮੁੰਡਾ ਤਾਂ ਤੇਰਾ ਚੰਗਾ ਸੀਗਾ, ਭਲਾ ਮਾਨਸ ਸੀਗਾ, ਪਰ ਹੋ ਸਕਦਾ ਤੇਰੇ ਫੋਨ ਦੇ ਵਿੱਚ ਹੀ ਨੁਕਸ ਹੋਵੇ ਕੋਈ. ਉਹ ਕਹਿੰਦਾ ਹਾਂ ਇਹੀ ਗੱਲ ਹੋਣੀ ਹੈ, ਮੁੰਡਾ ਹੁਣ ਮੈਂ ਕੈਨੇਡਾ ਤੋਂ ਫੋਨ ਕਰੀ ਜਾਂਦਾ, ਮੇਰਾ ਫੋਨ ਹੀ ਖਰਾਬ ਹੈ, ਉਹਦੇ ਨਾਲ ਮੈਂ ਗੱਲ ਕਿਵੇਂ ਕਰਾਂ. ਉਹ ਜਾ ਕੇ ਟੈਲੀਫੋਨ ਵਾਲੀ ਦੀ, ਸੈੱਲ ਫੋਨ ਦੀ, ਮੋਬਾਈਲ ਫੋਨ ਦੀ ਦੁਕਾਨ ਤੇ ਗਿਆ, ਕਹਿੰਦਾ ਬੇਟਾ ਮੇਰਾ ਫੋਨ ਤਾਂ ਦੇਖੀ, ਫੋਨ ਠੀਕ ਹੈ, ਮੈਨੂੰ ਲੱਗਦਾ ਇਹ 'ਚ ਨੁਕਸ ਪੈ ਗਿਆ ਕੋਈ. ਉਹਨੇ ਚੈੱਕ ਕੀਤਾ, ਕਹਿੰਦਾ ਅੰਕਲ ਜੀ ਤੁਹਾਡਾ ਫੋਨ ਤਾਂ ਬਿਲਕੁਲ ਠੀਕ ਹੈ. ਕਹਿੰਦਾ ਅੱਛਾ ਠੀਕ ਹੈ, ਪਰ ਕਹਿੰਦੇ ਘੰਟੀ ਨਹੀਂ ਵੱਜੀ, ਚਾਰ ਪੰਜ ਮਹੀਨੇ ਹੋ ਗਏ. ਉਹ ਕਹਿੰਦਾ ਭਾਈ ਵੀ ਦੇਖ ਲੈਂਦੇ ਹਾਂ. ਕਹਿੰਦਾ ਅੰਕਲ ਜੀ ਦੱਸੋ ਤੁਹਾਡਾ ਫੋਨ ਨੰਬਰ ਕਿੰਨਾ. ਉਹਨੇ ਦੱਸਿਆ ਆਪਣਾ ਨੰਬਰ, ਉਹਨੇ ਆਪਣੇ ਫੋਨ ਤੋਂ ਨੰਬਰ ਦੱਬਿਆ, ਉਹਦੀ ਘੰਟੀ ਵੱਜ ਗਈ. ਕਹਿੰਦਾ ਆ ਦੇਖੋ ਘੰਟੀ ਵੀ ਵੱਜ ਰਹੀ ਹੈ, ਫੋਨ ਵੀ ਠੀਕ ਹੈ. ਕਹਿੰਦਾ ਅੱਛਾ ਘੰਟੀ ਵੀ ਵੱਜਦੀ ਹੈ, ਫੋਨ ਠੀਕ ਵੀ ਹੈ, ਪਰ ਫੇਰ ਉਹ ਫੋਨ ਕਿਉਂ ਨਹੀਂ ਕਰਦਾ ਮੈਨੂੰ, ਉਹ ਫੋਨ ਕਿਉਂ ਨਹੀਂ ਕਰਦਾ ਮੈਨੂੰ. ਇਹਦਾ ਜਵਾਬ ਹੁਣ ਤੁਸੀਂ ਸੋਚ ਲਿਓ. ਅਸੀਂ ਮਹਿੰਗੀਆਂ ਮਹਿੰਗੀਆਂ ਇੱਥੇ ਰੈਸਟੋਰੈਂਟਾਂ ਜਾ ਕੇ 30-35 ਡਾਲਰ ਦੀ ਬਫੇ ਖਾਂਦੇ ਹਾਂ. ਫਾਦਰ ਵਿਚਾਰਾ ਸਵੇਰ ਦੀ ਰੋਟੀ ਜਿਹੜੀ ਉਹ ਸ਼ਾਮ ਨੂੰ ਖਾਂਦਾ. ਅਸੀਂ ਕਦੇ ਫਾਦਰ ਦੇ ਬਾਰੇ ਰੀਅਲਾਈਜ਼ ਹੀ ਨਹੀਂ ਕਰਦਾ, ਕਿਉਂਕਿ ਜਦੋਂ ਅਸੀਂ ਫਾਦਰ ਦਾ ਰੀਅਲਾਈਜ਼ ਕਰ ਲਾਂਗੇ ਨਾ, ਤਾਂ ਕੀ ਹੋਊਗਾ ਕਿ ਸਾਡਾ ਜਿਹੜਾ ਕੰਮ ਕੋਈ ਰੁਕਦਾ ਨਹੀਂ ਹੈ. ਮੈਂ ਗੱਲ ਦੇ ਦਾਅਵੇ ਨਾਲ ਕਹਿੰਦਾ, ਜਦੋਂ ਤੁਸੀਂ ਬਾ ਅਦਬ ਬਾ ਨਸੀਬ, ਸਾਡੇ ਦਿਮਾਗ ਚ ਹੀਨ ਭਾਵਨਾ ਨਹੀਂ ਹੋਣੀ ਚਾਹੀਦੀ ਕਿ ਮੇਰੇ ਫਾਦਰ ਦੇ ਕੱਪੜੇ ਪੁਰਾਣੇ ਨੇ ਜਾਂ ਹੋਰ ਆ, ਲੋਕ ਕੀ ਕਹਿਣਗੇ. ਕਈ ਲੋਕ ਹੀਨ ਭਾਵਨਾ ਆ ਜਾਂਦੀ ਹੈ. ਮੈਂ ਜਾਣਦਾ ਉਹਨਾਂ ਬੰਦਿਆਂ ਨੂੰ ਜਿਹੜੇ ਆਪਣੇ ਫਾਦਰ ਨੂੰ ਬੰਦ ਕਰ ਦਿੰਦੇ ਸੀ ਕਮਰੇ ਚ ਵੀ ਮੇਰੇ ਦੋਸਤਾਂ ਨੇ ਆਉਣਾ, ਉਹ ਕੀ ਕਹਿਣਗੇ ਤੁਹਾਡੇ ਬਾਰੇ ਕੱਪੜੇ ਮਾੜੇ, ਫਿੱਟ ਲਾਣ ਤਾ ਜੇ ਬੱਚਿਆਂ ਦੀ. ਮੈਂ ਅੱਜ ਇਲਾਹਾਬਾਦ ਦੇ ਉਸ ਜਸਵਾਲ ਨੂੰ ਯਾਦ ਕਰਦਾ ਜਿਹਦਾ ਫਾਦਰ ਰਕਸ਼ਾ ਚਲਾਉਂਦਾ ਹੁੰਦਾ ਸੀਗਾ. ਉਹਦੀ ਸਟੋਰੀ ਮੈਂ ਪੜ੍ਹੀ ਹੈ. ਹੀ ਵਾਜ਼ ਏ ਡਿਪਟੀ ਕਮਿਸ਼ਨਰ, DC ਸੀਗਾ ਇਲਾਹਾਬਾਦ ਦੇ ਵਿੱਚ. ਉਹਦਾ ਫਾਦਰ ਰਕਸ਼ਾ ਚਲਾਉਂਦਾ ਸੀ. ਉਹਨੇ ਇੱਕ ਇੰਟਰਵਿਊ ਚ ਦੱਸਿਆ, ਮੈਂ ਕਦੇ ਨਹੀਂ ਭੁੱਲਿਆ. ਉਹ ਕਹਿੰਦਾ ਜਦੋਂ ਮੈਂ ਦੂਸਰੀ ਤੀਸਰੀ ਚੌਥੀ ਕੁ ਜਮਾਤ ਸੀਗਾ, ਸਕੂਲ ਜਾ ਰਿਹਾ ਸੀਗਾ, ਮੇਰਾ ਪਿਓ ਮੈਨੂੰ ਰਕਸ਼ਾ ਛੱਡ ਕੇ ਆ ਰਿਹਾ ਸੀਗਾ, ਤਾਂ ਇੰਨੇ ਨੂੰ ਉਹਦੇ ਮੂਹਰੇ ਇੱਕ ਪੁਲਿਸਮੈਨ ਮਿਲ ਗਿਆ. ਪੁਲਿਸ ਵਾਲੇ ਤੁਹਾਨੂੰ ਪਤਾ ਪੰਜਾਬ ਚ ਇੰਡੀਆ ਚ ਬੜੇ ਰੋਹ ਹੁੰਦੇ ਨੇ. ਉਹਨੂੰ ਕਹਿੰਦੇ ਉਹ ਰਕਸ਼ਾ ਵਾਲੇ ਰੋਹ ਕਿੱਥੇ, ਮੈਨੂੰ ਛੱਡ ਗਿਆ ਸਟੇਸ਼ਨ ਤੇ. ਉਹ ਕਹਿੰਦਾ ਬਾਉ ਜੀ ਮੈਂ ਆਪਣੇ ਮੁੰਡੇ ਨੂੰ ਸਕੂਲ ਛੱਡਿਆ ਵਾਂ, ਫਿਰ ਮੈਂ ਤੁਹਾਨੂੰ ਆ ਕੇ ਛੱਡਦਾ. ਉਹਨੇ ਦੋ ਮਾਰੀਆਂ ਚਪੇੜਾਂ. ਕਹਿੰਦਾ ਤੇਰੀ ਇਹ ਹਿੰਮਤ ਮੇਰੇ ਮੂਹਰੇ ਬੋਲਣ ਦੀ? ਜਦੋਂ ਉਹਨੇ ਚਪੇੜਾਂ ਮਾਰੀਆਂ ਤਾਂ ਮੁੰਡੇ ਨੇ ਪੁੱਛ ਲਿਆ ਕਿ ਪਾਪਾ ਜੀ ਇਹਨੇ ਤੁਹਾਡੇ ਥੱਪੜ ਕਿਉਂ ਮਾਰੇ ਆ? ਤੇ ਪਾਪਾ ਕਹਿੰਦਾ ਬੇਟਾ ਇਹਦਾ ਕਾਰਨ ਹੈ ਅਨਪੜ੍ਹਤਾ, ਇਲੀਟਰੇਸੀ, ਗਰੀਬੀ. ਜੇ ਮੈਂ ਚਾਰ ਜਮਾਤਾਂ ਪੜ੍ਹ ਲੈਂਦਾ ਤਾਂ ਮੈਂ ਕਿਤੇ ਕਲਰਕ ਲੱਗ ਜਾਣਾ ਸੀਗਾ, ਤੇ ਜੇ ਮੈਂ ਕਲਰਕ ਲੱਗ ਜਾਂਦਾ ਫਿਰ ਇਹਨੇ ਮੇਰੇ ਥੱਪੜ ਨਹੀਂ ਮਾਰਨਾ ਸੀ. ਮੁੰਡੇ ਨੇ ਉਹ ਵੀ ਫੈਸਲਾ ਕਰ ਲਿਆ ਵੀ ਮੈਂ ਮਿਹਨਤ ਇੰਨੀ ਕਰਨੀ ਹੈ, ਇੰਨੀ ਕਰਨੀ ਹੈ ਕਿ ਮੈਂ ਕੋਈ ਵੱਡਾ ਅਫਸਰ ਬਣਨਾ. ਇਹ ਸੱਚਾਈ ਹੈ ਕਿ ਉਸ ਬੱਚੇ ਨੇ ਇੰਨੀ ਮਿਹਨਤ ਕੀਤੀ ਕਿ ਇੰਡੀਆ ਦੇ ਵਿੱਚ ਜਿਹੜਾ UPSC ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਕੰਪੀਟੀਸ਼ਨ ਹੁੰਦੇ ਨੇ ਇੰਡੀਆ ਦੇ ਟਾਪ ਦੇ, ਜਿਹਦੇ ਵਿੱਚ IAS, IPS, IFS, ਅਲਾਈਡ ਸਰਵਿਸ ਦੇ IRS ਵਗੈਰਾ ਆਫੀਸਰ ਬਣਦੇ ਨੇ, ਉਹਦੇ ਵਿੱਚ ਉਹ IAS ਅਫਸਰ ਬਣਿਆ, ਤੇ ਗੌਰਮੈਂਟ ਨੇ ਉਹਨੂੰ ਇਲਾਹਾਬਾਦ ਦੇ ਵਿੱਚ ਜਿੱਥੇ ਉਹਦਾ ਫਿਓ ਰਕਸ਼ਾ ਚਲਾਉਂਦਾ ਸੀ ਉੱਥੇ DC ਲਾਇਆ. ਜਦੋਂ DC ਲਾਇਆ ਬਾਹਰਿਆਂ ਨੂੰ ਨਹੀਂ ਪਤਾ ਹੋਊਗਾ, ਕਿਉਂਕਿ ਮੈਂ ਕਈ ਫੰਕਸ਼ਨ ਅਟੈਂਡ ਕੀਤੇ ਨੇ, ਤੇ ਉਸ ਵੇਲੇ ਉਹਨੂੰ ਗਾਰਡ ਆਫ ਆਨਰ ਦਿੱਤਾ ਜਾਂਦਾ, ਪੁਲਿਸ ਉਹਨੂੰ ਸਲਾਮੀ ਦਿੰਦੀ ਹੈ. ਜਦੋਂ ਉਹਨੂੰ ਸਲਾਮੀ ਦਿੱਤੀ ਪੁਲਿਸ ਨੇ, ਬਾਕੀ SDM ਵਗੈਰੇ SSP ਸਾਰੇ ਸੀਗੇ, ਤੇ ਉਹਦਾ ਫਾਦਰ ਵੀ ਉੱਥੇ ਆਇਆ ਸੀਗਾ, ਤੇ ਉਹਨੇ ਕਿਹਾ ਵੀ ਫਾਦਰ ਨੂੰ ਕਿਹਾ ਵੀ ਆ ਰਕਸ਼ਾ ਕਿੱਥੇ ਹੈ? ਉਹ ਕਹਿੰਦਾ ਘਰੇ ਆ. ਕਹਿੰਦਾ ਕੋਈ ਨਹੀਂ, ਸਿਪਾਹੀ ਨੂੰ ਕਹਿੰਦੇ ਰਕਸ਼ਾ ਲੈ ਕੇ ਆ. ਉਹਦੇ ਫਾਦਰ ਦੀ ਰਕਸ਼ਾ ਆ ਗਈ, ਤੇ ਫਾਦਰ ਨੂੰ ਕਹਿੰਦਾ ਬੈਠੋ ਰਕਸ਼ਾ ਚ, ਤੇ ਉਹ DC ਨੇ ਆਪ ਰਕਸ਼ਾ ਚਲਾਈ, ਤੇ ਪਿੱਛੇ ਸਿਕਿਉਰਿਟੀ ਵਾਲੇ ਭੱਜ ਰਹੇ ਸੀਗੇ, ਜਸਟ ਟੂ ਟੈਲ ਕਿ ਇਫ ਆਮ ਏ ਡਿਪਟੀ ਕਮਿਸ਼ਨਰ ਆਫ ਦੈਟ ਏਰੀਆ, ਇਟਸ ਆਲ ਬਿਕਾਜ਼ ਆਫ ਮਾਈ ਫਾਦਰ, ਇਟਸ ਆਲ ਬਿਕਾਜ਼ ਆਫ ਦਿਸ ਰਕਸ਼ਾ. ਸੋ ਇਹ ਹੈ ਬੰਦੇ ਦੀ ਅਹਿਸਾਸ ਕਰਨੀ, ਇਹ ਹੈ ਅੱਛੇ ਬੱਚਿਆਂ ਦੀ ਨਿਸ਼ਾਨੀ. ਜਿਹੜੇ ਬੱਚੇ ਅੱਛੇ ਨੇ ਉਹ ਮਾਂ ਬਾਪ ਦੀ ਇੱਜ਼ਤ ਕਰਦੇ ਨੇ, ਉਹ ਮਾਂ ਬਾਪ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਉਹ ਮਾਂ ਬਾਪ ਨਾਲ ਆਰਗੂਮੈਂਟ ਨਹੀਂ ਕਰਦੇ, ਉਹ ਮਾਂ ਬਾਪ ਦੀ ਐਕਸਪੀਰੀਅੰਸ ਦੇ ਉੱਤੇ ਝੁਕ ਜਾਂਦੇ ਨੇ, ਉਹੀ ਬੰਦੇ ਜ਼ਿੰਦਗੀ ਚ ਕਾਮਯਾਬ ਹੁੰਦੇ ਨੇ. ਤੇ ਜਿਹੜੇ ਮਾਂ ਬਾਪ ਨੂੰ ਪਰਵਾਹ ਨਹੀਂ ਕਰਦੇ, ਯਾਦ ਰੱਖਿਓ ਤੁਹਾਡੇ ਬੱਚਿਆਂ ਨੇ ਤੁਹਾਡੀ ਕੋਈ ਪਰਵਾਹ ਪਰਵੂ ਨਹੀਂ ਕਰਨੀ। ਇਹਦਾ ਟਾਈਮ ਹੈ, ਉੱਤਰ ਕਾਟੋ, ਮੈਂ ਚੜਾਂ, ਇਹਦਾ ਵਾਰੀ ਵਾਰੀ ਹੈ। ਕਦੇ ਤੁਸੀਂ ਪਿਓ ਦੀ ਨਹੀਂ ਕੀਤੀ, ਕਦੇ ਪਿਓ ਨੇ ਤੁਹਾਡੀ ਨਹੀਂ ਕਦਰ ਕੀਤੀ, ਅੱਗੇ ਦੀ ਅੱਗੇ ਹੀ ਚੱਲੀ ਜਾਣਾ। ਸੋ ਇਸ ਕਰਕੇ ਐਜ ਯੂ ਸੋ ਸ਼ੈਲ ਯੂ ਰੀਪ, ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ। ਨਾਲੇ ਮੈਂ ਕਹਿੰਦਾ ਵੱਢੋ ਓਨਾ ਹੀ ਨਹੀਂ, ਦੁੱਗਣਾ ਚੌਗਣਾ। ਇੱਕ ਕਣਕ ਦਾ ਦਾਣਾ ਬੀਜਦੇ ਹਾਂ ਆਪਾਂ, ਟਮਾਟਰਾਂ ਦਾ ਬੂਟਾ ਇੱਕ ਬੀਜਦੇ ਹਾਂ, ਕਿੰਨੇ ਟਮਾਟਰ ਲੱਗ ਜਾਂਦੇ ਨੇ। ਸੋ ਜੇ ਚੰਗਾ ਕੰਮ ਇੱਕ ਕਰੋਗੇ ਤਾਂ ਬਾਹਲੇ ਚੰਗੇ ਕੰਮ ਮਿਲਣਗੇ ਤੁਹਾਨੂੰ, ਬਾਹਲੇ ਚੰਗੇ ਫਲ ਮਿਲਣਗੇ। ਤੇ ਜੇ ਮਾੜਾ ਕੰਮ ਕਰੋਗੇ ਤਾਂ ਛਿੱਤਰ ਬਹੁਤ ਖਾਸੇ ਬੜੇ ਪੈਣੇ ਨੇ ਤੁਹਾਡੇ। ਇਹ ਯਾਦ ਰੱਖਿਓ ਇਸੇ ਜ਼ਿੰਦਗੀ ਦੇ ਵਿੱਚ। ਇਹ ਮੈਂ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਦਾ। ਗਲਤੀ ਅਣਜਾਣੇ ਚ ਹੋ ਜੀ, ਰੱਬ ਕੋਲੋਂ ਵੀ ਮਾਫ਼ੀ ਮੰਗੋ, ਪਿਓ ਕੋਲੋਂ ਵੀ ਮਾਫ਼ੀ ਮੰਗੋ। ਜਦੋਂ ਬਖਸ਼ੇ ਗਏ ਤਾਂ ਦਿਲ ਸਾਫ਼ ਹੁੰਦਾ, ਪਿਓ ਵਰਗਾ ਬਖਸ਼ਿੰਦ ਕੌਣ ਹੈ? ਜੇ ਪਰਮਾਤਮਾ ਸਾਨੂੰ ਬਖਸ਼ ਦਿੰਦਾ ਸਾਡੀਆਂ ਇੰਨੀਆਂ ਗਲਤੀਆਂ ਕਰਕੇ, ਤੇ ਪਿਓ ਵੀ ਬਖਸ਼ ਦਿੰਦਾ, ਕਿਉਂਕਿ ਪਿਓ ਤੇ ਪੁੱਤਰ ਦਾ ਰਿਲੇਸ਼ਨ ਹੀ ਹੈ। ਕਿਹਾ ਨਾ ਜੀਸਸ ਕ੍ਰਾਈਸਟ ਨੇ ਕਿਹਾ ਸੀਗਾ, ਉਹਨੇ ਤਾਂ ਸਪਿਰਚੁਅਲ ਗੱਲ ਕਹੀ ਸੀਗੀ, ਆਈ ਐਂਡ ਮਾਈ ਫਾਦਰ ਆਰ ਵਨ, ਕਿ ਮੈਂ ਤੇ ਮੇਰਾ ਪਿਤਾ, ਪਿਤਾ ਮਤਲਬ ਰੱਬ, ਇੱਕੋ ਹੀ ਹਾਂ, ਬਿਕੋਜ਼ ਆਈ ਐਮ ਇਨ ਦਾ ਫਾਦਰ ਐਂਡ ਫਾਦਰ ਇਜ਼ ਇਨ ਮੀ। ਕਿਉਂਕਿ ਉਹਨੇ ਮਿਹਨਤ ਕੀਤੀ, ਅੰਦਰੂਨੀ ਗੱਲ, ਸਪਿਰਚੁਅਲ ਗੱਲ ਕਰਦਾ, ਸਪਿਰਚੁਅਲ ਗੱਲ ਕਰਕੇ ਉਹ ਪਿਤਾ ਦੇ ਨਾਲ ਮਿਲ ਗਿਆ, ਪਰਮਾਤਮਾ ਨਾਲ ਮਿਲ ਗਿਆ, ਇਸ ਕਰਕੇ ਹੁਣ ਪਰਮਾਤਮਾ ਦੇ ਬੱਚੇ 'ਚ ਕੋਈ ਫਰਕ ਨਹੀਂ। ਇਸੇ ਤਰ੍ਹਾਂ ਹੀ ਜਿਹੜੀ ਸਾਡੀ ਗੁੱਡ ਵਿਸ਼ਿਜ਼ ਹੁੰਦੀਆਂ ਉਹ ਹਮੇਸ਼ਾ ਆਪਣੀ ਔਲਾਦ ਲਈ ਹੁੰਦੀਆਂ ਨੇ, ਤੇ ਔਲਾਦ ਨੂੰ ਵੀ ਚਾਹੀਦਾ ਕਿ ਆਪਣੇ ਪੇਰੈਂਟਸ ਦੀ ਇੱਜ਼ਤ ਮਾਨ ਕਰਨ। ਜਿਹੜੇ ਬੱਚੇ ਪੇਰੈਂਟਸ ਦੀ ਜਾਂ ਉਹਨਾਂ ਦੀ ਉਮਰ ਦੇ ਨਹੀਂ ਕਰਦੇ, ਆਪਣੇ ਆਪ ਨੂੰ ਥੋੜ੍ਹਾ ਜਿਹਾ ਵੱਡਾ ਸਮਝਦੇ, ਇਗਨੋਰ ਕਰਦੇ ਨੇ, ਉਹ ਖੱਟਦੇ ਕੁਛ ਨਹੀਂ ਹੈ। ਲੋਕਾਂ ਨੇ ਕੀ ਲੈਣਾ? ਇੱਕ ਵਾਰੀ ਵੱਧ ਤੋਂ ਵੱਧ ਮਿਲਿਆ, ਹੁਣ ਅਲਾ ਕਹਿੰਦਾ ਵੀ ਇਹ ਚ ਆਕੜ ਆ ਗਈ। ਪਰ ਜਿਹੜੇ ਬੱਚੇ ਦੂਜਿਆਂ ਦੀ ਵੀ ਰਿਸਪੈਕਟ ਕਰਦੇ ਨੇ, ਵਧੀਆ ਤਰੀਕੇ ਨਾਲ ਬੁਲਾਉਂਦੇ, ਉਹਦੀ ਜੈ ਜੈਕਾਰ ਲੋਕ ਪਿੱਛੋਂ ਵੀ ਕਰਦੇ ਕਿ ਬਹੁਤ ਸਿਆਣਾ, ਬਹੁਤ ਸਿਆਣਾ ਬੰਦਾ, ਬਹੁਤ ਬੀਬਾ ਬੰਦਾ, ਲੋਕ ਵੀ ਕਦਰ ਕਰਦੇ ਨੇ, ਜਿਹਦੀ ਲੋਕ ਕਦਰ ਕਰਨ, ਮਾਲਕ ਦੀ ਦਰਗਾਹ 'ਚ ਤਾਂ ਉਹਨੂੰ ਆਪੇ ਸ਼ਾਬਾਸ਼ ਮਿਲਣੀ ਹੈ। ਸੋ ਇੰਨੀ ਕੁ ਗੱਲ ਮੈਂ ਕਹਿਣੀ ਸੀ। ਮੈਂ ਕਿਸੇ ਨੂੰ ਵੈਸੇ ਸੁਣਾਇਆ ਨਹੀਂ, ਮੈਂ ਤਾਂ ਆਪਣੀ ਜ਼ਿੰਦਗੀ ਦੇ ਤਜਰਬੇ ਜੋ ਦੋਸਤਾਂ ਨਾਲ, ਲੋਕਾਂ ਨਾਲ ਵਾਪਰੀ, ਉਹ ਕਹਿਣਾ। ਸ਼ਾਇਦ ਕਈ ਵਾਰੀ ਸਖਤੀ ਕਰਨ ਨਾਲ ਸਾਡੇ ਵਿਚਾਰ ਹੀ ਬਦਲ ਜਾਣ, ਅਸੀਂ ਵੀ ਮਾਂ ਬਾਪ ਦੀ ਕੋਈ ਮਾੜੀ ਮੋਟੀ ਇੱਜ਼ਤ ਕਰ ਲਈ। ਅੱਜ ਫਾਦਰਸ ਡੇ ਹੈ, ਜ਼ਰੂਰ ਮਨਾਓ, ਪਰ ਹੱਸ ਖੇਡ ਕੇ ਮਨਾਓ, ਕੋਈ ਯਾਦਾਂ ਵੀ ਤਾਜ਼ੀਆਂ ਕਰੋ ਵੀ ਕੀ ਹੋਈਆਂ ਸੀ, ਆਪਣੇ ਐਕਸਪੀਰੀਅੰਸ ਵੀ ਦੱਸੋ। ਐਵੇਂ ਨਹੀਂ ਅੱਜ ਹੈਪੀ ਫਾਦਰਸ ਡੇ ਨਾਲ ਹੀ ਗਾਲਾਂ ਕੱਢਦੇ ਹੋ, ਨਾਲ ਹੀ ਤੁਸੀਂ ਐਵੇਂ ਝਿੜਕਦਾ ਨਹੀਂ, ਉਹਦੀ ਗੱਲ ਦੀ ਪਰਵਾਹ ਨਹੀਂ ਕਰਦੇ। ਹੈਪੀ ਫਾਦਰ ਦੀ ਤਾਂ ਕੀ ਹੈ, ਫਾਦਰ ਡੇ ਤਾਂ ਹੀ ਮਨਾਇਆ ਜਾਊਗਾ ਜੋ ਤੁਸੀਂ ਰਿਸਪੈਕਟ ਕਰਨੀ ਸਿੱਖੋਗੇ। ਮੇਰੇ ਖਿਆਲ ਟਾਈਮ ਆਪਣਾ ਸਮਾਪਤੀ ਦੀ ਵੱਲ ਹੈ, ਤੁਸੀਂ ਸੁਣੋ ਲਾਸਟ ਗਾਣਾ। ਨੈਕਸਟ ਵੀਕ ਆਪਾਂ ਹੋਰ ਕਿਤੇ ਗੱਲ ਕਰਾਂਗੇ। ਮੇਰੇ ਯੂਟਿਊਬ ਚੈਨਲ ਤੁਸੀਂ ਦੇਖਿਆ ਕਰੋ, ਆਲਮੋਸਟ 250 ਦੇ ਨੇੜੇ ਹੋ ਗਏ। ਜੇ ਤੁਹਾਨੂੰ ਚੰਗੇ ਲੱਗਣ, ਪੋਲੀਟਿਕਸ ਦੇ ਵੀ ਉੱਤੇ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ, ਪਾਕਿਸਤਾਨ ਦੇ ਵਿੱਚ ਵੀ ਆਉਂਦੇ ਨੇ ਤੇ ਇੰਡੀਆ 'ਚ ਵੀ ਆਉਂਦੇ ਨੇ, ਤੁਸੀਂ ਦੇਖ ਸਕਦੇ ਹੋ। ਜੇ ਚੰਗੇ ਲੱਗਣ ਸਬਸਕ੍ਰਾਈਬ ਕਰ ਦਿਓ, ਜੇ ਨਾ ਚੰਗੇ ਲੱਗੇ ਤਾਂ ਬੁਰੇ ਕਮੈਂਟ ਵੀ ਦੇ ਦਿਓ, ਕੋਈ ਪ੍ਰੋਬਲਮ ਨਹੀਂ। ਥੈਂਕ ਯੂ ਵੈਰੀ ਮੱਚ, ਸੁਣੋ।
माँ की महिमा सब ही सुनाते, मैं बतलाऊं क्या है पिता।
माँ की महिमा सब ही सुनाते, मैं बतलाऊं क्या है पिता।
रोटी कपड़ा और मकान, परिवार का सारा जहां है पिता। माँ की महिमा सब ही सुना दे, मैं बतलाऊं क्या है पिता।
माँ की महिमा सब ही
सुना दे। मैं दसना चाहना सी कि यूट्यूब के ऊपर आलमोस्ट 5200 लोग देख रहे हैं, तो उसके बीच विशाल बंसल ने ਉਹ ਵੀ ਦੇਖ ਰਹੇ ਨੇ, ਤੇ ਪਵਨ ਸਦੋਰੀਆ ਸਾਡੇ ਮਿੱਤਰ ਨੇ ਉਹ ਵੀ ਦੇਖ ਰਹੇ ਨੇ, ਉਹਨਾਂ ਨੇ ਕੋਈ ਕਮੈਂਟ ਵੀ ਦਿੱਤੇ ਨੇ ਕਿਉਂਕਿ ਮੈਂ ਲਾਈਵ ਕਰਦਾ ਹੁੰਦਾ, ਇਸ ਕਰਕੇ ਮੈਂ ਉਧਰ ਧਿਆਨ ਨਹੀਂ ਦਿੰਦਾ। ਜਿਹੜੇ ਵੀ ਦੇਖ ਰਹੇ ਨੇ ਉਹਨਾਂ ਦਾ ਸੱਚੇ ਦਿਲੋਂ ਧੰਨਵਾਦ ਤੇ ਹੈਪੀ ਫਾਦਰਸ ਡੇ। ਕਈ ਬਣ ਗਏ ਹੋਣਗੇ, ਕਈ ਬਣ ਜਾਣਗੇ, ਤੇ ਜਿਹੜੇ ਨਹੀਂ ਬਣੇ ਉਹ ਉਹਨਾਂ ਦੇ ਫਾਦਰ ਹੈਗੇ, ਉਹ ਉਹਨਾਂ ਲਈ ਸ਼ੁਭਕਾਮਨਾਵਾਂ ਦੇਣ। ਥੈਂਕ ਯੂ ਵੈਰੀ ਮੱਚ, ਸੁਣੋ।
ਮਾਂ ਦੀ ਮਮਤਾ ਛਲਕ ਛਲਕ ਕੇ सबको ही दिख जाती है, प्यार पिता का होता है गूंगा, दुनिया समझ न पाती है। कर सको तो महसूस करो, नहीं दिखता है ऐसा प्यार पिता। माँ की महिमा सब ही सुनाते, मैं बतलाऊं क्या है पिता।
माँ की महिमा सब ही सुनाते, मैं बतलाऊं क्या है पिता।
views expressed on the preceding program may not necessarily be those of the owner or management of WTOR radio station.
क्विक ट्रक लूब हर साल दी तरह ट्रकर वीरां दा धन्नवाद करदे होए इस साल भी वीजू नू अपनी नैपली लोकेशन ते ट्रक ऑयल चेंज ते देणगे $75 दा डिस्काउंट। जी हां, सही सुनया, $75 दा डिस्काउंट, फ्री ट्रक रीस ते फ्री बारबेक्यू। तां फिर पहुंचो वीजू नू क्विक ट्रक लूब, एग्जिट 579 ऑन हाईवे 401 ते पाओ 75